ਅੱਗੇ ਸਤਿਗੁਰੂ ਜੀ ਪੰਜਵੇਂ ਪਾਤਸ਼ਾਹ 1425 ਅੰਗ ਤੇ ਕਿਰਪਾ ਕਰ ਰਹੇ ਨੇ। ਸਲੋਕ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪੰਜਵੇਂ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਪਾਵਨ ਬਚਨ, ਇੱਕ ਜੋ ਅਦਵੈਤ ਸਰੂਪ ਪਰਮਾਤਮਾ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਹੋਵੇ ਤਾਂ ਹੀ ਉਹਦੀ ਪ੍ਰਾਪਤੀ ਹੁੰਦੀ ਹੈ। ਕਿਸੇ ਪ੍ਰੇਮੀ ਸਿੱਖ ਨੇ ਬੇਨਤੀ ਕੀਤੀ, ਗਰੀਬ ਨਿਵਾਜ, ਉਹ ਵਾਹਿਗੁਰੂ ਵਿੱਚ ਕਿਹੜੇ ਜੁੜੇ ਹੋਏ ਨੇ ਜੀਵ? ਸਤਿਗੁਰੂ ਮਹਾਰਾਜ ਜਵਾਬ ਦਿੰਦੇ ਫਰਮਾਉਂਦੇ ਨੇ, ਰਤੇ ਸੇਈ ਜੇ ਮੁਖ ਨਾ ਮੋੜਨ ਜਿੰਨੀ ਸੰਜਾਤਾ ਸਾਈ। ਉਸ ਵਾਹਿਗੁਰੂ ਚ ਉਹ ਗੁਰਮੁਖ ਜਨ ਰਤੇ ਤਦਾਕਾਰ ਭਾਵ ਜੁੜੇ ਹੋਏ ਨੇ ਜਿਹੜੇ ਉਸ ਵਾਹਿਗੁਰੂ ਨੂੰ ਮੁੱਖ ਨਹੀਂ ਮੋੜਦੇ, ਭਾਵ ਬੇਮੁੱਖ ਨਹੀਂ ਹੁੰਦੇ, ਜਿਨ੍ਹਾਂ ਨੇ ਆਪਣੇ ਸਾਈ ਮਾਲਕ ਪਰਮਾਤਮਾ ਨੂੰ ਸੰਜਾਤਾ ਭਾਵ ਪਛਾਣ ਨਾ ਕੀਤਾ। ਝੜ ਝੜ ਪਵਦੇ ਕੱਚੇ ਬਿਰਹੀ ਜਿੰਨਾ ਕਾਰਨ ਆਈ। ਜੋ ਕੱਚੇ ਬਿਰਹੀ ਨੇ, ਪ੍ਰੇਮੀ ਨੇ, ਕੱਚੇ ਪ੍ਰੇਮੀ ਹੈ, ਮੰਦ ਵਿਰਾਗੀ ਨੇ, ਗਧਾ ਵਿਰਾਗ ਹੋ ਗਿਆ ਜਿਨ੍ਹਾਂ ਨੂੰ, ਉਹ ਪਦਾਰਥਾਂ ਨੂੰ ਦੇਖ ਦੇਖ ਕੇ ਝੜ ਝੜ ਪੈਂਦੇ ਆ, ਜਿਨ੍ਹਾਂ ਦੇ ਪਾਸੋਂ ਭਗਤੀ ਦੀ ਕੋਈ ਕਾਰ ਹੋ ਹੀ ਨਹੀਂ ਆਈ, ਜਾਂ ਗੁਰੂ ਨਾਨਕ ਸਾਹਿਬ ਨੇ ਪਰਖ ਲਈ, ਜਾਂ ਰੁਪਈਏ ਸਿੱਟੇ ਚਾਂਦੀ ਦੇ ਚੱਕ ਕੇ ਦੌੜ ਗਏ ਲੋਕ, ਜਿਹੜੇ ਬਾਕੀ ਰਹਿ ਗਏ ਉਹਨਾਂ ਨੂੰ ਫਿਰ ਹੋਰ ਸਿੱਟੇ ਸੋਨੇ ਦੀਆਂ ਮੋਹਰਾਂ, ਉਹ ਵੀ ਚੱਕ ਕੇ ਦੌੜ ਗਏ, ਹੋਰ ਫਿਰ ਮਹਾਰਾਜ ਨੇ ਹੀਰਿਆਂ ਦੀ ਵਰਖਾ ਕਰਤੀ, ਉਹ ਵੀ ਚੱਕ ਕੇ ਦੌੜ ਗਏ, ਫਿਰ ਰਹਿ ਗਏ ਤਿੰਨ ਜਾਣੇ। ਬਸ ਇਹ ਤਿੰਨ ਪੱਕੇ ਸੀ ਅਸਲ ਵਿੱਚ, ਇਹਨਾਂ ਵਿੱਚੋਂ ਫਿਰ ਇੱਕ ਨੂੰ ਤਾਂ ਹੁਣ ਗੁਰਤਾ ਗੱਦੀ ਬਖਸ਼ਣੀ ਸੀ, ਬਾਬਾ ਲਹਿਣਾ ਜੀ ਫਿਰ ਪਾਰ ਹੋਏ ਸਾਰਿਆਂ ਚੋਂ। ਮਹਾਰਾਜ ਕਹਿੰਦੇ ਜਿਹੜਾ ਮਾੜਾ ਹੈ, ਮੰਦ ਵਿਰਾਗੀ ਹੋ ਕੇ ਆਇਆ, ਘਰੇ ਕਰਜ਼ਾ ਚੜ੍ਹ ਗਿਆ, ਗੁਰੂ ਦੇ ਦਰ ਤੇ ਆ ਕੇ ਰੋਣ ਲੱਗ ਗਿਆ, ਜੰਗਲਾਂ ਨੂੰ ਚਲਿਆ ਗਿਆ, ਜਦੋਂ ਕਰਜ਼ਾ ਉਤਰ ਗਿਆ ਫਿਰ ਘਰੇ ਆ ਗਿਆ, ਮੈਨੂੰ ਤਾਂ ਜੀ ਉੱਥੇ ਵਿਰਾਗ ਹੋ ਗਿਆ ਸੀ। ਇਹੋ ਜਿਹੇ ਕੱਚੇ ਲੋਕ ਜਿਹੜੇ ਵਿਰਾਗੀ ਆ, ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ। ਸਾਰਿਆਂ ਦਾ ਧਣੀ ਮਾਲਕ ਜੋ ਪਰਮਾਤਮਾ, ਉਹਦੀ ਪ੍ਰਾਪਤੀ ਤੋਂ ਜਿਹੜਾ ਵਿਹੂਣ ਹੈ, ਪ੍ਰਾਪਤੀ ਤੋਂ ਬਿਨਾਂ ਹੈ। ਸੋ ਇਹਨਾਂ ਪਾਟ ਵਸਤਰਾਂ ਅਤੇ ਪਟੰਬਰ ਰੇਸ਼ਮੀ ਕੱਪੜਿਆਂ ਨੂੰ ਭਾਹੀ ਸੇਤੀ ਅੱਗ ਨਾਲ ਜਾਲੇ, ਫੂਕ ਦੇਵੇ, ਸਾੜ ਦੇਵੇ ਇਹਨਾਂ ਨੂੰ। ਦਸਵੇਂ ਪਾਤਸ਼ਾਹ ਨੇ ਇਹ ਕੀਤਾ। ਜਾਂ ਸ੍ਰੀ ਅਨੰਦਪੁਰ ਸਾਹਿਬ ਛੱਡਣ ਲੱਗੇ, ਕਹਿੰਦੇ ਜਿੰਨਾ ਵੀ ਸਮਾਨ ਪਿਆ ਕੱਢ ਲਿਓ ਬਾਹਰ। ਲਿਆ ਕੇ ਕੱਢ ਕੇ ਅੱਗ ਲਾਤੀ ਸੀ ਉੱਥੇ, ਧੂੜੀ ਵਿੱਚ ਲੁੜੰਦੜੀ ਸੋਹਾ ਨਾਨਕ ਤੈ ਸਹਿ ਨਾਲੇ। ਮਹਾਰਾਜ ਕਥਨ ਕਰਦੇ ਤੈ ਸਹਿ ਨਾਲੇ ਤੇ ਸਪਤੀ ਪਰਮਾਤਮਾ ਦੇ ਨਾਲ ਹੋਣ ਕਰਕੇ, ਭਾਵ ਉਹਦੀ ਪ੍ਰਾਪਤੀ ਹੋਣ ਕਰਕੇ, ਭਾਵੇਂ ਧੂੜੀ ਵਿੱਚ ਲੁੜੰਦੜੀ ਲੇਟਦੀ ਹੋਵੇ, ਭਾਵੇਂ ਅਤਿਅੰਤ ਗਰੀਬੀ ਵੀ ਹੋਵੇ, ਤਾਂ ਵੀ ਸੋਹਾ ਸੋਭਨੀਕ, ਭਾਵੇਂ ਰੇਤੇ ਤੇ ਸੌਣ ਨੂੰ ਮਿਲੇ, ਤਾਂ ਵੀ ਆਨੰਦ ਹੀ ਆਨੰਦ ਹੈ। ਗੁਰ ਕੈ ਸ਼ਬਦ ਆਰਾਧੀ ਹੈ ਨਾਮ ਰੰਗ ਬੈਰਾਗ। ਸੋ ਕਿਸੇ ਗਵਈਏ ਨੇ ਮਾਰੂ ਰਾਗ ਗਾਇਆ ਆ ਕੇ, ਕਹਿੰਦੇ ਬੜਾ ਸੋਹਣਾ ਗਾਉਂਦਾ। ਮਹਾਰਾਜ ਕਹਿੰਦੇ ਨਾਮ ਭਾਈ, ਜਿਹਨੇ ਵਿਰਾਗ ਸੰਯੁਕਤ ਹੋ ਕੇ ਗੁਰਾਂ ਦੇ ਸ਼ਬਦ ਦੁਆਰਾ ਬੜੇ ਰੰਗ ਪ੍ਰੇਮ ਸਹਿਤ ਨਾਮੀ ਦੇ ਨਾਮ ਨੂੰ ਅਰਾਧਨਾ ਕੀਤਾ, ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੋ ਰਾਗ। ਮਹਾਰਾਜ ਕਥਨ ਕਰਦੇ ਆ, ਪੰਜ ਕਾਮ ਕ੍ਰੋਧ ਆਦਿਕ ਵੈਰੀਆਂ ਨੂੰ ਜਿੱਤਣਾ ਕੀਤਾ, ਉਹਦਾ ਮਾਰੂ ਰਾਗ ਆਇਆ ਹੋਇਆ ਸਫਲ ਆਇਆ। ਇੱਕ ਲੋਭੀ ਬ੍ਰਾਹਮਣ ਨੇ ਆ ਕੇ ਗੁਰੂ ਮਹਾਰਾਜ ਨੂੰ ਕਿਹਾ, ਮੈਂ ਗਰੀਬ ਬ੍ਰਾਹਮਣ ਹਾਂ, ਮੈਨੂੰ ਕੋਈ ਮਿਲਣਾ ਚਾਹੀਦਾ। ਮਹਾਰਾਜ ਨੇ ਕਿਹਾ, ਯਥਾ ਸ਼ਕਤ ਉਹ ਬ੍ਰਾਹਮਣ ਨੂੰ ਪਦਾਰਥ ਦੇ ਦੇ। ਗੁਰੂ ਸਾਹਿਬ ਜੀ ਪਾਸੋਂ ਦਾਨ ਪ੍ਰਾਪਤ ਕਰਕੇ ਉਹ ਬ੍ਰਾਹਮਣ ਤ੍ਰਿਪਤੀ ਨਾ ਆਈ, ਕਹਿੰਦਾ ਤੁਸੀਂ ਤਾਂ ਸਿੱਖਾਂ ਪਾਸੋਂ ਮੰਗਦੇ ਹੋ ਅਤੇ ਮੇਰੇ ਮੰਗਣ ਵਾਸਤੇ ਜਜਮਾਨਾਂ ਦੇ ਘਰ ਬਹੁਤ ਨੇ। ਇਹ ਗੱਲ ਸੁਣ ਕੇ ਉਹਦਾ ਹੰਕਾਰ ਤੋੜਨ ਲਈ ਮਹਾਰਾਜ ਕਹਿਣ ਲੱਗੇ, ਇਸ ਪ੍ਰਕਾਰ ਉਹਨੂੰ ਪਾਵਨ ਬਖਸ਼ੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਹੀ, ਜਾਂ ਮੂੰਹ ਇੱਕ ਤਾਂ ਲੱਖ ਤੋ ਜਿੱਤੀ ਪਿੰਨਣੇ ਦਰ ਕਿੱਤੜੇ। ਸੋ ਮੂੰਹ ਮੈਂ ਤਾਂ ਜਦ ਵੀ ਮੰਗਦਾ ਤਾਂ ਇੱਕ ਵਾਹਿਗੁਰੂ ਪਰਮਾਤਮਾ ਪਾਸੋਂ ਹੀ ਮੰਗਦਾ। ਜਾਂ ਮੂੰਹ ਇੱਕ ਤੋ ਤੇਰੇ ਲਈ ਪਿੰਨਣੇ ਮੰਗਣ ਵਾਸਤੇ ਕਿੱਤੜੇ, ਤੋ ਜਿਤਨੇ ਕਿਤਨੇ ਲੱਖਾਂ ਦਰਵਾਜ਼ੇ ਨੇ। ਜਾਂ ਮੂੰਹ ਮੇਰੇ ਵੱਲ ਇੱਕ ਪਰਮਾਤਮਾ ਆਪ ਹੈ, ਤਾਂ ਤੋ ਜਿੱਤੀ ਤੇਰੇ ਜੇ ਮੇਰੇ ਦਰਵਾਜ਼ੇ ਉੱਤੇ ਕਿੱਤੜੇ ਲੱਖਾਂ ਬੰਦੇ ਪਿੰਨਣੇ ਮੰਗਣ ਵਾਸਤੇ ਆਉਂਦੇ ਆ। ਬਾਹਮਣ ਬਿਰਥਾ ਗਇਓ ਜਨਮ ਜਿਨ ਕੀਤੋ ਸੋ ਵਿਸਰੇ। ਇਹ ਬ੍ਰਾਹਮਣ ਲੋਕਾਂ ਦੇ ਦਰਵਾਜ਼ਿਆਂ ਉੱਤੇ ਜਾ ਕੇ ਹੱਠ ਸਹਿਤ ਮੰਗ ਕੇ ਖਾਣ ਨਾਲ ਤੇਰਾ ਮਨੁੱਖਾ ਜਨਮ ਐਵੇਂ ਥਾਂ ਥਾਂ ਖਾਣ ਨਾਲ ਵਿਅਰਥ ਗਿਆ। ਇਹ ਪੂਜਾ ਦਾ ਧਾਨ ਹੁੰਦਾ, ਉਹਦੇ ਘਰੇ ਰੋਟੀ ਖਾ ਲਈ, ਉਹਦੇ ਚੰਗਾ ਜੀਮ ਲਿਆ, ਜਾ ਕੇ ਖੀਰ ਪੂੜੇ ਖਾ ਲਏ, ਉੱਥੇ ਖਾ ਲਏ, ਇਹਦਾ ਕੋਈ ਰੱਬ ਮਿਲਦਾ? ਐਵੇਂ ਭਾਰ ਹੀ ਚੱਕਣਾ ਹੁੰਦਾ ਲੋਕਾਂ ਦਾ ਖਾ ਖਾ ਕੇ। ਜਿਸ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ, ਉਹ ਵਾਹਿਗੁਰੂ ਤੈਨੂੰ ਵਿਸਰੇ ਭੁੱਲ ਗਿਆ। ਸੋਠ ਰਸੋ ਰਸ ਪੀਜੀਐ ਕਬੂ ਨਾ ਫੀਕਾ ਹੋਏ। ਕਿਸੇ ਨੇ ਸੋਠ ਰਾਗਣੀ ਗਾਈ ਆ ਕੇ, ਸੋਠ ਰਾਗਣੀ ਦੁਆਰਾ, ਸੋਠ ਮਹਾਰਾਜ ਕਹਿੰਦੇ ਬੁੱਧੀ ਦੁਆਰੇ ਉਸ ਆਤਮ ਰਸ ਨੂੰ ਪੀਣਾ ਕਰੋ, ਜੋ ਆਤਮ ਰਸ ਕਦੇ ਫਿੱਕਾ ਨਹੀਂ ਹੁੰਦਾ। ਤਾਂ ਸਤਿਗੁਰੂ ਕਹਿੰਦੇ ਨੇ, ਸੋਠ ਸੋ ਰਸ ਪੀਜੀਐ ਕਬੂ ਨਾ ਫੀਕਾ ਹੋਏ। ਬੁੱਧੀ ਦੁਆਰਾ ਉਹ ਆਤਮ ਰਸ ਨੂੰ ਪੀਣਾ ਕਰੋ, ਜੋ ਆਤਮ ਰਸ ਕਦੇ ਫਿੱਕਾ ਨਹੀਂ ਹੁੰਦਾ। ਨਾਨਕ ਰਾਮ ਨਾਮ ਗੁਣ ਗਾਈ ਹੈ ਦਰਗਹਿ ਨਿਰਮਲ ਸੋਏ। ਮਹਾਰਾਜ ਕਥਨ ਕਰਦੇ ਰਾਮ ਨਾਮ ਨੂੰ ਜਪਣਾ ਕਰੋ ਅਤੇ ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੋ ਤਾਂ ਪ੍ਰਲੋਕ ਦਰਗਾਹ ਦੇ ਵਿੱਚ ਨਿਰਮਲ ਸੋਭਾ ਹੁੰਦੀ ਜਾ ਕੇ ਜੀਵ ਦੀ। ਜੋ ਪ੍ਰਭ ਰੱਖੇ ਆਪ ਤਿਨ ਕੋਇ ਨਾ ਮਾਰੇ। ਜਿਨ੍ਹਾਂ ਗੁਰਮੁਖਾਂ ਨੂੰ ਵਾਹਿਗੁਰੂ ਨੇ ਆਪ ਕਿਰਪਾ ਦਾ ਹੱਥ ਦੇ ਕੇ ਰੱਖਣਾ ਕੀਤਾ ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ। ਵਿੱਚ ਕਰਤਾ ਪੁਰਖ ਲੋਆ ਬਾਲ ਨਾ ਵਿੰਗਾ ਹੋਆ। ਅੰਦਰ ਨਾਮ ਨਿਧਾਨ ਸਦਾ ਗੁਣ ਸਾਰੇ। ਕਿਉਂਕਿ ਗੁਰਮੁਖਾਂ ਦੇ ਹਿਰਦੇ ਅੰਦਰ ਨਾਮ ਨਿਧੀਆਂ ਦਾ ਖਜ਼ਾਨਾ ਅਤੇ ਹਮੇਸ਼ਾ ਵਾਹਿਗੁਰੂ ਦੇ ਗੁਣਾਂ ਨੂੰ ਸਾਰੇ ਹੀ ਸੰਭਾਲਦੇ ਨੇ, ਯਾਦ ਕਰਦੇ ਨੇ। ਏਕਾ ਟੇਕ ਅਗੰਮ ਮਨ ਤਨ ਪ੍ਰਭ ਧਾਰੇ। ਉਹ ਗੁਰਮੁਖ ਆਪਣੇ ਮਨ ਤਨ ਵਿੱਚ ਇੱਕ ਅਗੰਮ ਪ੍ਰਭੂ ਦੀ ਟੇਕ ਨੂੰ ਧਾਰਨਾ ਕਰਦੇ। ਲੱਗਾ ਰੰਗ ਅਪਾਰ ਕੋ ਨਾ ਉਤਾਰੇ। ਗੁਰਮੁਖਾਂ ਨੂੰ ਅਪਾਰ ਵਾਹਿਗੁਰੂ ਦਾ ਇਹੋ ਜਿਹਾ ਗੂੜਾ ਰੰਗ ਲੱਗਿਆ ਜਿਸ ਰੰਗ ਨੂੰ ਕੋਈ ਸੰਸਾਰੀ ਬੰਦਾ ਉਤਾਰੇ ਭਾਵ ਲਾਹ ਨਹੀਂ ਸਕਦਾ, ਕੋਈ ਨਹੀਂ ਲਾਹ ਸਕਦਾ। ਗੁਰਮੁਖ ਹਰ ਗੁਣ ਗਾਏ ਸਹਿਜ ਸੁੱਖ ਸਾਰੇ। ਗੁਰਮੁਖ ਜਨ ਹਰੀ ਦੇ ਗੁਣਾਂ ਨੂੰ ਗਾ ਕੇ ਸਹਿਜ ਸੁੱਖ ਆਤਮ ਸੁੱਖ ਨੂੰ ਸਾਰੇ ਪ੍ਰਾਪਤ ਕਰਦੇ ਹਨ। ਨਾਨਕ ਨਾਮ ਨਿਧਾਨ ਹਿਰਦੈ ਉਹ ਰਿਹਾ ਰਹੀ। ਮਹਾਰਾਜ ਕਥਨ ਕਰਦੇ ਹੈ ਗੁਰਮੁਖ ਜਨ ਆਪਣੇ ਹਿਰਦੇ ਦੇ ਔਰ ਹਿਰਦੇ ਦੇ ਵਿੱਚ ਨਿਧੀਆਂ ਦੇ ਖਜ਼ਾਨੇ ਨਾਮ ਨੂੰ ਹਾਰ ਵਾਂਗੂ ਪਹਿਰਦੇ ਨੇ। ਕਰੇ ਸੋ ਚੰਗਾ ਮਾਨ ਦੁਈ ਗਣਤ ਲਾਹੇ। ਇਹ ਜੀਵ ਉਸ ਵਾਹਿਗੁਰੂ ਤੋਂ ਜੋ ਕੁਝ ਵੀ ਕਰਦਾ ਹੈ ਉਹਨੂੰ ਚੰਗਾ ਕਰਕੇ ਮੰਨਿਆ ਕਰ। ਦੂਜੀ ਗਿਣਤੀ ਲਾਹ ਦੂਰ ਕਰਦੇ ਭਾਵ ਕਿ ਉਹਦੇ ਭਾਣ ਨੂੰ ਮਿੱਠਾ ਕਰਕੇ ਮੰਨ। ਇਹ ਨਾ ਕਹੇ ਉਹ ਕੀਤਾ ਕੀਤਾ ਮਾੜਾ ਕੀਤਾ ਚੰਗਾ ਕੀਤਾ, ਉਹ ਜੋ ਕਰਦਾ ਸਭ ਠੀਕ ਕਰਦਾ। ਆਪਣੀ ਨਦਰ ਨਿਹਾਲ ਆਪੇ ਲੈ ਹੁਲਾਏ। ਤਾਂ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਦੇਖ ਕੇ ਤੈਨੂੰ ਆਪਣੇ ਨਿਹਾਲ ਹੁੰਦਾ ਦੇਖਣਾ ਦੇਖ ਕੇ ਤੈਨੂੰ ਆਪਣੇ ਨਾਲ ਲਗਾ ਲਏਗਾ, ਆਪਣੇ ਵਿੱਚ ਭੇਦ ਕਰ ਲਏਗਾ, ਆਪਣੇ ਚਰਨਾਂ ਨਾਲ ਲਗਾ ਲਵੇਗਾ। ਸੰਤਾਂ ਅੱਗੇ ਖਲੋ ਕੇ ਇਸ ਤਰ੍ਹਾਂ ਬੇਨਤੀ ਕਰ। ਜਨ ਦੇਹੋ ਮਤੀ ਉਪਦੇਸ਼ ਵਿੱਚੋਂ ਭਰਮ ਜਾਏ। ਇਹ ਸੰਤ ਜਦੋਂ ਮੈਨੂੰ ਸ਼ੁਭ ਉਪਦੇਸ਼ ਦੇਣਾ ਕਰੋ ਜਿਸ ਕਰਕੇ ਮੇਰੀ ਮਤੀ ਵਿੱਚੋਂ ਭਰਮ ਚਲਿਆ ਜਾਵੇ। ਤਾਂ ਸੰਤਾਂ ਨੇ ਕਿਹਾ ਭਾਈ ਤੂੰ ਆਉਣ ਨਿਸ਼ਚੇ ਕਰ। ਪ੍ਰਭੂ ਨੇ ਜੋ ਧੁਰ ਤੋਂ ਜੀਵ ਦੇ ਮੱਥੇ ਉੱਪਰ ਲੇਖ ਲਿਖਣਾ ਕੀਤਾ ਹੈ ਸਾਰੇ ਜੀਵ ਉਸੇ ਅਨੁਸਾਰ ਕਰਮਾਂ ਨੂੰ ਕਮਾਉਂਦੇ ਆ। ਸਭ ਕੁਛ ਤਿਸਦਾ ਵਸ ਦੂਜੀ ਨਾਹੇ ਜਾਏ। ਉਸ ਵਾਹਿਗੁਰੂ ਦੇ ਵਸ ਅਧੀਨ ਹੈ ਸਭ ਕੁਛ, ਉਹ ਤੋਂ ਬਿਨਾਂ ਹੋਰ ਕੋਈ ਦੂਜੀ ਜਗ੍ਹਾ ਨਹੀਂ ਹੈ। ਨਾਨਕ ਸੁਖ ਅੰਧ ਪਏ ਪ੍ਰਭ ਕੀ ਮਨ ਰਜਾਏ। ਮਹਾਰਾਜ ਕਥਨ ਕਰਦੇ ਉਸ ਵਾਹਿਗੁਰੂ ਦੀ ਆਗਿਆ ਨੂੰ ਮੰਨ ਕੇ ਅਸੀਂ ਸੁਖ ਆਨੰਦ ਦੇ ਸਹਿਤ ਹੋਏ ਹਾਂ। ਗੁਰਪੂਰਾ ਜਿਨ ਸਿਮਰਿਆ ਸੇਹੀ ਪਏ ਨਿਹਾਲ। ਜਿਨ੍ਹਾਂ ਸਿੱਖਾਂ ਨੇ ਪੂਰਿਆਂ ਗੁਰਾਂ ਨੂੰ ਸਿਮਰਨਾ ਕੀਤਾ ਉਹ ਸੰਸਾਰ ਵਿੱਚ ਦੁੱਖਾਂ ਤੋਂ ਰਹਿਤ ਭਾਵ ਕਰਤਾਰਥ ਰੂਪ ਹੋਏ ਨੇ। ਨਾਨਕ ਨਾਮੇ ਆਰਾਧਨਾ ਕਾਰਜ ਆਵੈ ਰਾਸ। ਮਹਾਰਾਜ ਕਥਨ ਕਰਦੇ ਪ੍ਰਭੂ ਦੇ ਨਾਮ ਆਰਾਧਨ ਕਰਕੇ ਜੀਵ ਦਾ ਮੁਕਤੀ ਰੂਪ ਕਾਰਜ ਰਾਸ ਹੋਣਾ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਪਾਪੀ ਬੰਦੇ ਜਿਹੜੇ ਖੋਟੇ ਕਰਮ ਕਮਾਉਂਦੇ ਹੋਏ ਆ ਉਹ ਉਚਾਰਨ ਕਰਦੇ ਆ ਕਿ ਹਾਏ ਪੈਸਾ ਨਹੀਂ ਮਿਲਿਆ, ਹਾਏ ਪੁੱਤਰ ਨਹੀਂ ਮਿਲਿਆ। ਇਸ ਲੋਕ ਵਿੱਚ ਤਾਂ ਪਾਪੀ ਬੰਦੇ ਹੱਸ ਹੱਸ ਕੇ ਪਾਪ ਕਰਮਾਂ ਨੂੰ ਕਮਾਉਂਦੇ ਅਤੇ ਪ੍ਰਲੋਕ ਵਿੱਚ ਜਾਂਦੇ ਭਿਆਨਕ ਰਸਤਿਆਂ ਨੂੰ ਵੇਖ ਕੇ ਜਮਦੂਤਾਂ ਨੂੰ ਵੇਖ ਕੇ ਕਹਿੰਦੇ ਹਾਏ ਮਰ ਗਿਆ, ਹਾਏ ਉਹ ਬਾਪੂ, ਹਾਏ ਉਹ ਮਾਂ, ਰੌਲਾ ਪਾਉਂਦੇ ਨੇ। ਨਾਨਕ ਜਿਉਂ ਮਥਨ ਮਾਧਾਣੀਆਂ ਤਿਉਂ ਮਥੇ ਤਰਮਰਾਏ। ਸਤਿਗੁਰੂ ਕਥਨ ਕਰਦੇ ਜਿਵੇਂ ਮਧਾਣੀਆਂ ਜਿਹੜੀਆਂ ਚਾਟੀ ਵਿੱਚ ਪਾ ਕੇ ਦਹੀਂ ਨੂੰ ਮੱਥਨ ਰਿੜਕਦੀਆਂ ਨੇ, ਐਵੇਂ ਧਰਮ ਰਾਜਾ ਜੀਵਾਂ ਰੂਪ ਦਹੀਂ ਨੂੰ ਨਰਕਾਂ ਰੂਪ ਵੀ ਚਾਟੀ 'ਚ ਪਾ ਕੇ ਸ਼ਸਤਰਾਂ ਰੂਪ ਮਧਾਣੀਆਂ ਨਾਲ ਮੱਥਦਾ। ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ। ਜਿਨ੍ਹਾਂ ਸਾਜਨਾ ਮਹਾਤਮਾ ਨੇ ਨਾਮ ਨੂੰ ਧਿਆਉਣਾ ਕੀਤਾ ਉਹਨਾਂ ਨੇ ਆਪਣੇ ਅਮੋਲਕ ਜਨਮ ਪਦਾਰਥ ਨੂੰ ਜੀਤ ਜਿੱਤਣਾ ਭਾਵ ਸਫਲਾ ਕੀਤਾ। ਕਿਉਂਕਿ ਸੰਪਰਦਾਇ ਜਿਹੜੇ ਚਾਰ ਅਰਥ ਹੈ ਜਨਮ ਪਦਾਰਥ, ਪ੍ਰੇਮ ਪਦਾਰਥ, ਨਾਮ ਪਦਾਰਥ, ਗਿਆਨ ਪਦਾਰਥ, ਨਾਨਕ ਧਰਮ ਐਸੇ ਚਵਹਿ ਕੀਤੋ ਪਵਨ ਪੁਨੀਤ। ਮਹਾਰਾਜ ਕਥਨ ਕਰਦੇ ਜੇ ਉਹ ਮਹਾਤਮਾ ਰਾਜੇ ਜਨਕ ਦੀ ਨਿਆਈ ਸੈਰ ਕਰਦੇ ਉਹ ਧਰਮ ਰਾਜ ਦੀ ਪੂਰੀ ਵਿੱਚ ਚਲੇ ਜਾਣ ਤਾਂ ਉਹਨਾਂ ਨੂੰ ਵੇਖ ਕੇ ਅੱਗੋਂ ਧਰਮ ਰਾਜਾ ਕਿਉਂ ਬੇਨਤੀ ਪੂਰਵਕ ਬਚਨ ਚਵਹਿ ਤੋਂ ਭਾਵ ਉਚਾਰਦਾ ਕਿ ਮਹਾਰਾਜ ਤੁਸੀਂ ਆ ਕੇ ਮੇਰਾ ਤਾਂ ਘਰ ਹੀ ਪਵਿੱਤਰ ਕਰਦਾ, ਤੁਸੀਂ ਤਾਂ ਬੜੀ ਕਿਰਪਾ ਕੀਤੀ ਹੈ ਮਹਾਰਾਜ ਜੀ ਮੇਰੇ ਉੱਤੇ। ਖੁਬੜੀ ਕੁਥਾਏ ਮਿੱਠੀ ਗੱਲਣ ਕੁਮੰਤਰੀਆ ਕੁਮੰਤਰੀਆ। ਖੋਟੇ ਸਲਾਹਕਾਰਾਂ ਦੀ ਬੁੱਧੀ ਮੋਹ ਰੂਪੀ ਕੁਥਾਏ। ਖੋਟੀ ਥਾਂ ਜੋ ਗੱਲਣ ਜਿੱਲਣ ਖੁੱਭਣ ਵਾਲੀ ਜਗ੍ਹਾ ਹੈ ਉਹਨੂੰ ਮਿੱਠੀ ਜਾਣ ਕੇ ਉਹਦੇ ਵਿੱਚ ਖੁੱਬੜੀ ਖੁੱਭੀ ਹੋਈ ਆ ਭਾਵ ਫਸੀ ਹੋਈ ਹੈ। ਨਾਨਕ ਸੇਈ ਉਭਰੇ ਜਿੰਨਾ ਭਾਗ ਮਥਾਏ। ਮਹਾਰਾਜ ਕਥਨ ਕਰਦੇ ਹੈ ਜਿਸ ਮੋਹ ਰੂਪ ਜਿੱਲਣ ਤੋਂ ਉਹ ਪੁਰਸ਼ ਉੱਭਰੇ ਬਚੇ ਹਨ ਜਿਨ੍ਹਾਂ ਦੇ ਮਥਾਏ ਮੱਥੇ ਦੇ ਚੰਗੇ ਭਾਗ ਨੇ। ਸੁਤੜੇ ਸੁਖੀ ਸਵੰਨ ਜੋ ਰੱਤੇ ਸਹਿ ਆਪਣੇ। ਜਿਹੜੇ ਬੰਦੇ ਆਪਣੇ ਸਹਿਪਤੀ ਮਾਲਕ ਦੀ ਸੇਵਾ ਵਿੱਚ ਰੱਤੇ ਨੇ, ਤਦਾਕਾਰ ਹੋਏ ਨੇ, ਉਹ ਪੁਰਸ਼ ਸੁਖ ਦੀ ਸਵੰਨ ਨੀਂਦ ਸੁੱਤੇ ਨੇ। ਜਿਹੜੇ ਪੁਰਸ਼ ਸੁਖੀ ਸੁਖ ਸਰੂਪ ਪਰਮੇਸ਼ਰ ਦੇ ਨਾਮ ਸਿਮਨ ਚ ਆਪ ਸੁਤੜੇ ਇਸਤ ਹੋਏ ਨੇ ਅਤੇ ਹੋਰਨਾਂ ਜਗਿਆਸੂਆਂ ਨੂੰ ਵੀ ਸਵੰਨ ਇਸਤ ਕਰਦੇ ਨੇ, ਉਹ ਪੁਰਸ਼ ਆਪਣੇ ਸਹਿ ਮਾਲਕ ਪ੍ਰਭੂ ਨਾਲ ਰੱਤੇ ਹੋਏ ਹਨ। ਪ੍ਰੇਮ ਵਿਛੋਹਾ ਧਣੀ ਸੌ ਅੱਠੇ ਪਹਿਰ ਲਵੰਨ। ਜਿਨ੍ਹਾਂ ਦਾ ਆਪਣੇ ਧਣੀ ਮਾਲਕ ਪ੍ਰਭੂ ਦੇ ਨਾਲ ਪ੍ਰੇਮ ਨਾਲੋਂ ਵਿਛੋਹਾ ਵਿਛੋੜਾ ਹੋਇਆ, ਉਹ ਪੁਰਸ਼ ਅੱਠੇ ਪਹਿਰ ਰਾਤ ਦੇ ਨੇ ਲਵੰਨ ਲਉ ਲਉ ਕਰਦੇ ਨੇ, ਵਿਅਰਥ ਬਚਨਾਂ ਨੂੰ ਬੋਲਦੇ ਰਹਿੰਦੇ ਨੇ, ਉਹਨਾਂ ਰੱਬ ਭੁੱਲਿਆ ਹੋਇਆ। ਸੁੱਤੜੇ ਅਸੰਖ ਮਾਇਆ ਝੂਠੀ ਕਾਰਣ। ਝੂਠੀ ਮਾਇਆ ਦੀ ਪ੍ਰਾਪਤੀ ਵਾਸਤੇ ਅਸੰਖ ਅਣਗਿਣਤੀ ਜੀਵ ਮੋਹ ਰੂਪ ਨੀਂਦ ਵਿੱਚ ਸੁੱਤੇ ਪਏ ਆ। ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਣੇ। ਮਹਾਰਾਜ ਕਥਨ ਕਰਦੇ, ਜਿਹੜੇ ਪੁਰਸ਼ ਰਸਨਾ ਦੁਆਰੇ ਪ੍ਰਭੂ ਦੇ ਨਾਮਾਂ ਨੂੰ ਉਚਾਰਦੇ ਹਨ, ਉਹ ਪੁਰਸ਼ ਗਿਆਨ ਜਾਗਰਤ ਵਿੱਚ ਜਾਗਦੇ ਹੈ। ਮ੍ਰਿਗ ਤਿਸਨਾ ਪੇਖ ਭੁੱਲਣੇ ਗੁੱਠੇ ਨਗਰ ਗੰਧਰਵ। ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ ਮਹਾਰਾਜ ਜੀ ਕਿ ਮ੍ਰਿਗ ਤ੍ਰਿਸ਼ਨਾ ਦੇ ਜਲ ਅਤੇ ਗੰਧਰਵ ਨਗਰ ਦੇ ਬੁੱਠੇ ਵਸਣੇ ਵਾਂਗੂ ਜਾਣ ਹੋਇਆ ਜਗਤ ਹੈ। ਇਹਨੂੰ ਦੇਖ ਕੇ ਸਾਰੇ ਮਨੁੱਖ ਵਾਹਿਗੁਰੂ ਤੋਂ ਭੁੱਲ ਰਹੇ ਨੇ। ਜਿੰਨੀ ਸੱਚ ਅਰਾਧਿਆ ਨਾਨਕ ਮਨ ਤਨ ਫੱਬ। ਸਤਿਗੁਰੂ ਕਥਨ ਕਰਦੇ, ਜਿਨ੍ਹਾਂ ਗੁਰਮੁਖਾਂ ਨੇ ਮਨ ਤਨ ਵਿੱਚ ਸੱਚ ਨਾਮ ਨੂੰ ਅਰਾਧਿਆ, ਉਹ ਦੀਨ ਦੁਨੀਆਂ ਵਿੱਚ ਫੱਬ ਸੁਭਾਏਮਾਨ ਹੋਏ ਨੇ। ਇੱਕ ਸਿੱਖ ਨੇ ਪੁੱਛਿਆ, ਪਾਰ ਬ੍ਰਹਮ ਕੈਸਾ ਜੀ? ਤਾਂ ਮਹਾਰਾਜ ਉੱਤਰ ਦਿੰਦਿਆਂ ਫਰਮਾਉਂਦੇ ਨੇ, ਪਤਿਤ ਉਦਾਹਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ। ਉਹ ਪਾਰ ਬ੍ਰਹਮ ਪ੍ਰਭੂ ਪਤਿਤ ਪਾਪ ਪਾਪੀਆਂ ਦੇ ਤਾਰਨ ਵਾਲਾ ਭਾਈ, ਉਹ ਅਕਾਲ ਪੁਰਖ ਸਮਰੱਥ ਸਰਬ ਕਲਾ ਸਮਰੱਥ ਹੈ। ਫਿਰ ਉਹ ਅਪਾਰ ਪਾਰਾਵਾਰ ਤੋਂ ਰਹਿਤ ਹੈ, ਬੇਅੰਤ ਗੁਣਾਂ ਵਾਲਾ ਹੈ। ਜਿਸ ਹੈ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ। ਮਹਾਰਾਜ ਕਥਨ ਕਰਦੇ, ਉਹ ਪਰਮਾਤਮਾ ਜਿਸ ਨੂੰ ਸੰਸਾਰ ਸਮੁੰਦਰ ਤੋਂ ਉਧਾਰੇ ਤਾਰਨਾ ਚਾਹੁੰਦਾ ਹੈ, ਉਹੀ ਪੁਰਸ਼ ਸਿਰਜਣਹਾਰ ਵਾਹਿਗੁਰੂ ਨੂੰ ਸਿਮਰਦਾ ਹੈ। ਦੂਜੀ ਛੋੜ ਕਵਾਟੜੀ ਇਕ ਸੌ ਚਿੱਤ ਲਾਏ। ਇੱਕ ਪ੍ਰਭੂ ਦੀ ਉਪਾਸ਼ਨਾ ਛੱਡ ਕੇ ਜਿਹੜੀ ਦੂਜੀ ਉਪਾਸ਼ਨਾ ਭੂਤਾਂ ਪ੍ਰੇਤਾਂ ਦੀ ਦੇਵੀ ਦੇਵਤਿਆਂ ਦੀ ਕਰਨੀ ਹੈ, ਇਹੀ ਕਵਾਟੜੀ ਹੈ, ਖੋਟੀ ਵਾਟ ਹੈ। ਇਹਨੂੰ ਛੱਡ ਕੇ ਤੂੰ ਇੱਕ ਪ੍ਰਭੂ ਨਾਲ ਚਿੱਤ ਲਾਉਣਾ ਕਰ। ਦੂਜੀ ਹੁੰਦੀ ਦਵੈਸ਼ ਭਾਵ ਰੂਪੀ ਕਵਾਟੜੀ, ਖੋਟੀ ਡੰਡੀ ਨੂੰ ਛੱਡ ਕੇ ਹੇ ਪੁਰਸ਼ਾ ਤੂੰ ਇੱਕ ਵਾਹਿਗੁਰੂ ਨਾਲ ਚਿੱਤ ਬਿਰਤੀ ਲਾਉਣਾ ਕਰ। ਦੂਜਾ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਜੋ ਪੁਰਸ਼ ਦੂਜਾ ਭਾਵੀ ਦਵੈਸ਼ ਭਾਅ 'ਚ ਲੱਗੇ ਹਨ, ਉਹ ਪੁਰਸ਼ ਸੰਸਾਰ ਦਰਿਆ ਦੇ ਵਹਿਣ ਭਾਵ ਪ੍ਰਭਾਵ ਵਿੱਚ ਲੁੜੰਦੜੀ ਜਾਏ। ਲੁੜੰਦੜੀ ਜਾਏ ਭਾਵ ਰੁੜਦੇ ਹੀ ਜਾਂਦੇ, ਰੁੜਦੇ ਲੁੜੰਦੜੀ ਜਾਏ। ਸੋ ਦਵੈਤ ਭਾਵ ਰੂਪੀ ਡੰਡੀ ਜਿਹਨੂੰ ਭਾਵੀਂ ਭਾ ਗਈ ਹੈ, ਉਹ ਪੁਰਸ਼ ਕਾਲ ਰੂਪ ਨਦੀ ਦੇ ਮੌਤ ਰੂਪ ਵਹਿਣ ਪ੍ਰਭਾਵ 'ਚ ਰੁੜਦੇ ਹੀ ਜਾਂਦੇ ਨੇ। ਅਤੇ ਹੱਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ। ਬਾਜ਼ਾਰ ਕਹਿਣਾ ਭਾਈ, ਅਤੇ ਹੱਟੜੇ ਬਾਜ਼ਾਰ ਬੱਬੇ ਕਰਨਾ, ਬਾਜ਼ਾਰ ਨਹੀਂ ਕਹਿਣਾ। ਤਿੰਨ ਲੋਕਾਂ ਰੂਪੀ ਅਤੇ ਹੱਟੜੇ ਬਾਜ਼ਾਰਾਂ ਵਿੱਚ ਜੀਵਾਂ ਰੂਪੀ ਬਣਜਾਰੇ ਕਰਮਾਂ ਰੂਪੀ ਸੌਦੇ ਨੂੰ ਕਰਦੇ ਨੇ। ਨਿਸਕਾਮ ਕਰਮ ਉਪਾਸ਼ਨਾ ਅਤੇ ਬ੍ਰਹਮ ਗਿਆਨ ਦਾ ਜਿੱਥੇ ਉਪਦੇਸ਼ ਹੋ ਰਿਹਾ, ਐਸੇ ਜੋ ਸਤਸੰਗ ਰੂਪ ਅਤੇ ਹੱਟੜੇ ਬਾਜ਼ਾਰ ਹਨ, ਉਹਨਾਂ ਬਾਜ਼ਾਰਾਂ ਵਿੱਚ ਮਹਾਤਮਾ ਰੂਪ ਬਣਜਾਰੇ ਨਾਮ ਰੂਪ ਸੌਦੇ ਨੂੰ ਖਰੀਦਣਾ ਕਰਦੇ ਨੇ। ਬਾਜ਼ਾਰ ਹੁੰਦਾ ਇੰਦਰੀਆਂ ਨੂੰ ਦਮਨ ਕਰਕੇ ਗੁਰਮੁਖਾਂ ਨੂੰ। ਸੋ ਗੁਰਮੁਖਾਂ ਰੂਪ ਬਣਜਾਰੇ ਸ਼ਰਵਣ ਮੰਨਣ ਅਧਿਆਸਨ ਰੂਪ ਅਤੇ ਹੱਟੜੇ ਤਿੰਨ ਪ੍ਰਕਾਰ ਦਾ ਸੌਦਾ ਖਰੀਦਣਾ ਕਰਦੇ ਨੇ। ਸੱਚ ਵੱਖਰ ਜਿਨੀ ਲੱਦਿਆ ਸੇ ਸੱਚੜੇ ਪਾਸਾਰ। ਜਿਹਨਾਂ ਗੁਰਮੁਖਾਂ ਨੇ ਨਾਮ ਰੂਪ ਸੱਚੇ ਸੌਦੇ ਨੂੰ ਲੱਦਿਆ ਖਰੀਦਿਆ, ਉਹ ਸ਼ੁਭ ਗੁਣਾਂ ਰੂਪੀ ਸੱਚੇ ਪਸਾਰੇ ਵਾਲੇ ਨੇ। ਪੰਥਾ ਪ੍ਰੇਮ ਨਾ ਜਾਣਈ ਭੁੱਲੀ ਫਿਰੈ ਗਵਾਰ। ਜੋ ਜੀਵ ਰੂਪ ਇਸਤਰੀ ਪ੍ਰਭੂ ਦੇ ਪ੍ਰੇਮ ਰੂਪ ਪੰਥਾ ਰਸਤੇ ਨੂੰ ਜਾਣਦੀ ਨਹੀਂ, ਉਹ ਗਵਾਰ ਮੂਰਖ ਝੱਲੀ ਇਸਤਰੀ ਪਰਮੇਸ਼ਰ ਤੋਂ ਭੁੱਲੀ ਫਿਰਦੀ ਹੈ। ਨਾਨਕ ਹਰ ਬਿਸਰਾਏ ਕਹਿ ਪਾਉਂਦੇ ਨਰਕ ਅੰਧਿਆਰ। ਧੱਦੇ ਥੱਲੇ ਅੱਧਾ ਜਈਆ ਹੋਣ ਕਰਕੇ ਅੰਧਿਆਰ ਪਾਠ ਕਰਨਾ। ਮਹਾਰਾਜ ਕਥਨ ਕਰਦੇ, ਸੰਸਾਰੀ ਜੀਵ ਹਰੀ ਨੂੰ ਭੁੱਲ ਕੇ ਅੰਨੇ ਨਰਕ ਰੂਪੀ ਕੁੰਭ ਨਰਕ 'ਚ ਪੈਂਦੇ, ਜਿੱਥੇ ਕੋਈ ਦਿਖਦਾ ਨਹੀਂ। ਮਾਇਆ ਮਨੋਂ ਨਾ ਵਿਸਰੈ ਮੰਗੈ ਦੰਮਾ ਦੰਮ। ਜੀਵ ਦੇ ਮਨ ਵਿੱਚੋਂ ਮਾਇਆ ਦਾ ਸੰਕਲਪ ਜਿਹੜਾ ਉਹ ਵਿਸਰਦਾ ਨਹੀਂ, ਇਸ ਕਰਕੇ ਦੰਮਾ ਦੰਮ ਦੜਾ ਦੜ ਦਮਾ ਦਮ ਫਟਾਫਟ ਅੰਦਰ ਸਵਾਸ ਜਾਂਦਿਆਂ ਵੀ ਬਾਹਰ ਸਵਾਸ ਆਉਂਦਿਆਂ ਵੀ ਹਾਏ ਮਾਇਆ ਦੇ ਦਿਉ ਮਾਇਆ ਦਮੜੇ ਦਮੜੇ ਮੰਗਦਾ। ਸੋ ਪ੍ਰਭ ਚਿੱਤ ਨ ਆਵਈ ਨਾਨਕ ਨਹੀਂ ਕ੍ਰਮ। ਮਹਾਰਾਜ ਜੀ ਕਥਨ ਕਰਦੇ, ਸੋ ਪੂਰਵਲੇ ਜਨਮ ਵਿੱਚ ਇਹਨੇ ਜੀਵ ਨੇ ਕੋਈ ਚੰਗੇ ਕੰਮ ਤਾਂ ਕੀਤੇ ਨਹੀਂ, ਇਸ ਕਰਕੇ ਜਨਮ ਵਿੱਚ ਇਹ ਜੀਵ ਨੂੰ ਉਹ ਪ੍ਰਭੂ ਚੇਤੇ ਨਹੀਂ ਆਉਂਦਾ। ਜਿਸ ਵਾਹਿਗੁਰੂ ਨੇ ਜੀਵ ਨੂੰ ਪੈਦਾ ਕੀਤਾ, ਜਿਸ ਨੇ ਇਹਨੂੰ ਪਦਾਰਥ ਦਿੱਤੇ ਨੇ, ਇਸ ਕਰਕੇ ਉਹ ਚੇਤੇ ਨਹੀਂ ਆਉਂਦਾ। ਟਿਚਰ ਮੂਲ ਨਾ ਥੁੜੀਂਦੋ ਜਿਚਰ ਆਪ ਕਿਰਪਾਲ। ਜਿਚਰ ਜਿੰਨਾ ਕੁ ਚਿਰ ਉਹ ਪਰਮੇਸ਼ਰੇ ਜੀਵ ਤੇ ਆਪ ਕਿਰਪਾਲੂ ਹੁੰਦਾ, ਟਿਚਰ ਉਹਨਾਂ ਚਿਰ ਜੀਵ ਮੂਲ ਕਦਾ ਚਿੱਤ ਕਿਸੇ ਪਦਾਰਥ ਵੱਲੋਂ ਥੁੜਦਾ ਨਹੀਂ। ਭਾਵ ਪਰਮੇਸ਼ਰ ਦੀ ਕਿਰਪਾ ਹੋਣ ਕਰਕੇ ਜੀਵ ਨੂੰ ਕਿਸੇ ਪਦਾਰਥ ਦੀ ਕਮੀ ਨਹੀਂ ਰਹਿੰਦੀ। ਸਭ ਦੇ ਅਖੁੱਟ ਬਾਬਾ ਨਾਨਕਾ ਖਾਹੇ ਖਰਚੇ ਧਨ ਮਾਲ। ਸਤਿਗੁਰੂ ਕਥਨ ਕਰਦੇ ਆ ਬਾਬੇ ਨਾਨਕ ਜੀ ਦਾ ਪ੍ਰਤੱਖ ਸ਼ਬਦ ਲੰਗਰ, ਉਪਦੇਸ਼ ਰੂਪ ਲੰਗਰ ਅਖੁੱਟ ਹੈ, ਇਹ ਕਦੇ ਮੁੱਕਦਾ ਨਹੀਂ। ਇਸ ਉਪਦੇਸ਼ ਨੂੰ ਆਪ ਖਾਏ ਧਾਰਨਾ ਕਰਕੇ ਹੋਰਨਾਂ ਨੂੰ ਖਰਚ ਨਾ ਕਰ, ਤਾਂ ਤੂੰ ਸ਼ੁਭ ਗੁਣਾਂ ਰੂਪੀ ਧਨ ਮਾਲ ਦੇ ਸਹਿਤ ਹੋ ਜਾਏਗਾ। ਇਹ ਪਿਆਰਿਓ, ਬਾਬੇ ਨਾਨਕ ਦਾ ਜੋ ਸ਼ਬਦ ਹੁੰਦਾ ਉਪਦੇਸ਼ ਰੂਪ ਮਾਲ ਅਤੇ ਨਾਮ ਰੂਪ ਧਨ ਅਖੁੱਟ ਹੈ, ਇਹਨੂੰ ਤੁਸੀਂ ਆਪ ਖਾਓ ਅਤੇ ਹੋਰਨਾਂ ਜਗਿਆਸਾ ਨੂੰ ਖਰਚਣਾ ਕਰੋ, ਦੇਣਾ ਕਰੋ, ਹੋਰਨਾਂ ਨੂੰ ਦੇਣਾ ਕਰੋ, ਆਪ ਜਪੋ, ਦੂਜੇ ਨੂੰ ਜਪਾਓ। ਉੱਤਮ ਜਗਿਆਸੂ ਵੱਲੋਂ ਗੁਰੂ ਸਾਹਿਬ ਜੀ ਕਥਨ ਕਰਦੇ ਨੇ, ਖੰਭ ਵੀ ਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ। ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਲੇ ਜੋ ਗਿਆਨ ਵੈਰਾਗ ਰੂਪ ਖੰਭ ਹਨ, ਜੇ ਮੈਂ ਉਹਨਾਂ ਖੰਭਾਂ ਨੂੰ ਵਿਕਾਂਦੜੇ ਵਿਕਦਾ ਲਹਾਂ ਦੇਖਾਂ, ਤਾਂ ਮੈਂ ਸਾਵਾਂ ਤੋਲ ਦੇ ਕੇ ਭਾਵ ਆਪਣਾ ਤਨ ਮਨ ਧਨ ਸਰਬੰਸ ਸਭ ਕੁਝ ਅਰਪਣ ਕਰਕੇ ਉਹਨਾਂ ਗਿਆਨ ਵਿਰਾਗ ਰੂਪੀ ਖੰਭਾਂ ਨੂੰ ਕਿੰਨਾ ਲੈਣਾ ਕਰਾਂ। ਫਿਰ ਉਹਨਾਂ ਹੀ ਖੰਭਾਂ ਨੂੰ ਤਨ ਜੜਾਈ ਆਪਣੇ ਲਹਾਂ ਸੋ ਸੱਜਣ ਢੋਲ। ਸਤਿਗੁਰੂ ਮਹਾਰਾਜ ਫਰਮਾਉਂਦੇ ਆਪਣੇ ਤਨ ਸੂਖਮ ਸਰੀਰ ਨੂੰ ਮੰਤਾ ਕਰਨ ਵਿਖੇ ਜੜ ਕੇ ਉਹ ਸੱਜਣ ਪਰਮਾਤਮਾ ਨੂੰ ਢੋਲ ਲਵਾਂ, ਲੱਭ ਲਵਾਂ। ਸੋ ਇਸ ਪ੍ਰਕਾਰ ਖੰਭ ਵਿਕਾਂਦੜੇ ਜੇ ਲਵਾਂ, ਪਰਮੇਸ਼ੁਰ ਪ੍ਰਾਪਤੀ ਕਰਨ ਵਾਲੇ ਜੋ ਭਜਨ ਸਿਮਰਨ ਕਰਨ ਰੂਪ ਖੰਭ ਹਨ, ਜੇ ਮੈਂ ਉਹਨਾਂ ਖੰਭਾਂ ਨੂੰ ਵਿਕਾਂਦੜੇ ਵਿਕਦੇ ਲਹਾਂ ਦੇਖ ਲਵਾਂ, ਤਾਂ ਮੈਂ ਪ੍ਰੇਮ ਰੂਪੀ ਮੁੱਲ ਦੇ ਕੇ ਉਹਨਾਂ ਖੰਭਾਂ ਨੂੰ ਕਿੰਨਾ ਭਾਵ ਲੈ ਲਵਾਂ। ਉਹ ਜਿਹੜੇ ਖੰਭ ਹੈ ਤਨ ਜੜਾਈ ਆਪਣੇ, ਆਪਣੇ ਤਨ ਵਿੱਚ ਜੜ ਕੇ ਭਾਵ ਸਰੀਰ ਦੁਆਰਾ ਭਜਨ ਸਿਮਰਨ ਕਰਕੇ ਲਹਾਂ ਸੋ ਸੱਜਣ ਟੋਲ, ਉਹ ਸੱਜਣ ਪਰਮਾਤਮਾ ਨੂੰ ਟੋਲ ਲਵਾਂ, ਲੱਭ ਲਵਾਂ। ਅਤੇ ਸਾਵੀ ਤੋਲ, ਸਾਵੇ ਤੋਲ ਵਾਲਾ ਉਹ ਪਾਵੋ ਪਰਮੇਸ਼ਰ ਜੈਸਾ ਹੋ ਜਾਵਾਂ, ਜਿਵੇਂ ਹਮਾਊ ਪੰਛੀ ਦੇ ਖੰਭਾਂ ਵਿੱਚ ਸ਼ਕਤੀ ਆ, ਹਮਾਊ ਦੇ ਖੰਭ ਵਿੱਚ ਜਿਹੜੀ ਚੀਜ਼ ਨੂੰ ਲੱਗ ਜਾਂਦੇ ਉਹ ਖੰਭ ਉਸ ਚੀਜ਼ ਨੂੰ ਹਮਾਊ ਦੇਸ਼ 'ਚ ਹੀ ਵਾਪਸ ਲੈ ਜਾਂਦੇ ਆ। ਜਿਵੇਂ ਦਸਵੇਂ ਪਾਤਸ਼ਾਹ ਕੋਲ ਨਾਰਦ ਮੁਨੀ ਲੈ ਕੇ ਆਇਆ ਸੀ, ਮਹਾਰਾਜ ਨੇ ਤੀਰਾਂ ਨਾਲ ਹੀ ਜੜਾ ਤੇ, ਜਾਂ ਤੀਰ ਤਾਹਾਂ ਨੂੰ ਛੱਡੇ ਕੋਈ ਲੱਭੇ ਹੀ ਨਾ। ਸੰਗਤ ਕਹਿੰਦੀ ਤੀਰ ਤਾਂ ਲੱਭੇ ਹੀ ਨਹੀਂ ਮਹਾਰਾਜ ਜੀ। ਕਹਿੰਦੇ ਭਾਈ ਇਹ ਤਾਂ ਉੱਥੇ ਹੀ ਚਲੇ ਗਏ ਜਿੱਥੇ ਹਮਾਯੂ ਪੰਛੀ ਉੱਡਦਾ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਧੁਰਕੀ ਬਾਣੀ ਨਾਲ ਜਿਹੜਾ ਜੁੜੂਗਾ ਉਹ ਬਾਣੀ ਧੁਰ ਹੀ ਲੈ ਜਾਊਗੀ ਉਹਨੂੰ। ਇਉਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈਸਾਹ। ਲੋਕ ਪ੍ਰਲੋਕ ਵਿੱਚ ਜੀਵ ਦਾ ਸੱਚਾ ਸੱਜਣ ਪਾਤਸ਼ਾਹ ਉਹ ਪਰਮਾਤਮਾ ਹੀ ਹੈ, ਜੋ ਪਾਤਸ਼ਾਹ ਦਾ ਸਿਰ ਸਾਹ ਉਹ ਸ਼੍ਰੋਮਣੀ ਪਾਤਸ਼ਾਹ ਹੈ। ਸੱਜਣ ਸੱਚਾ ਪਾਤਸ਼ਾਹ, ਸੱਸੇ ਨੂੰ ਜਿਹੜਾ ਕੰਨਾ ਹੈ ਇਹ ਦੀਰਘ ਅੱਖਰਾਂ ਚਾਹੀਦਾ, ਕੰਨਾਂ ਜਿੰਨਾ ਮਰਜ਼ੀ ਲੰਮਾ ਲੈ ਲਿਓ ਸਾ, ਅਤੇ ਹਾਹੇ ਨੂੰ ਔਂਕੜ ਇਹ ਲਘੂ ਅੱਖਰਾਂ ਚਾਹੁੰਦਾ ਹੋ, ਇਹ ਥੋੜ੍ਹੇ 'ਚ ਮੁੱਕ ਜਾਂਦਾ। ਇਸ ਕਰਕੇ ਕੰਨੇ ਨੂੰ ਲੰਮਾ ਜ਼ਿਆਦਾ ਕਰ ਦਿਓ, ਹਾਹੇ ਵਾਲਾ ਔਂਕੜ ਆਪੇ ਬੋਲ ਜੂਗਾ। ਜੇ ਦੂਜੇ ਨੇ ਉਹ ਕਹਿੰਦੇ ਪਾਤਸ਼ਾਹ ਕਹਿਣਾ, ਇੱਕ ਕਹਿੰਦਾ ਕਲਕੱਤੇ ਸੱਜਣ ਸੱਚਾ ਪਾਤਸ਼ਾਹਾ ਸਿਰ ਸਾਹਾਂ ਦਾ ਸਾਹਾ। ਮੈਂ ਕਿਹਾ ਕਿੱਥੋਂ ਪੜਿਆ? ਕਹਿੰਦਾ ਅੰਮ੍ਰਿਤਸਰ ਤੋਂ। ਮੈਂ ਕਿਹਾ ਸਾਹਾ ਕਹੀ ਜਾਂਦਾ? ਕਹਿੰਦੇ ਸਾਨੂੰ ਕਹਿੰਦੇ ਔਂਕੜ ਨਾ ਬੋਲੋ। ਮੈਂ ਫਿਰ ਕੰਨਾਂ ਬੋਲੋ? ਕਹਿੰਦੇ ਜੀ ਬਸ ਉਹ ਕਹਿੰਦੇ ਸੀ ਅਸੀਂ ਸਿੱਖ ਗਏ। ਮੈਂ ਕਿਹਾ ਇਹ ਗਲਤ ਗੱਲ ਹੈ, ਜਿਹੜਾ ਔਂਕੜ ਲੱਗੇ ਇਹਨੂੰ ਹੀ ਬੋਲਦੇ ਤੂੰ। ਕਹਿੰਦੇ ਕਿਵੇਂ? ਮੈਂ ਕਿਹਾ ਕੰਨਾਂ ਲੰਮਾ ਕਰਦੇ, ਔਂਕੜ ਆਪੇ ਬੋਲਿਆ ਜਾਊ। ਸੱਜਣ ਸੱਚਾ ਪਾਤਸ਼ਾਹ ਹੋ, ਮਾੜਾ ਜਿਹਾ ਹੋ ਬੋਲਿਆ ਗਿਆ, ਸਿਰ ਸਾਹਾਂ ਦਾ ਸਾਹ। ਸੱਸੇ ਦਾ ਕੰਨਾ ਲੰਮਾ ਕੀਤਾ, ਹਾਹੇ ਦਾ ਔਂਕੜ ਛੋਟਾ ਆਪੇ ਹੋ ਗਿਆ। ਲਕੀਰ ਛੋਟੀ ਖਿੱਚ ਕੇ ਕਹਿੰਦੇ ਇਹਨੂੰ ਕਿਵੇਂ ਹੋਰ ਛੋਟੀ ਕਰੀਏ, ਇਹ ਲਾਗੇ ਵੱਡੀ ਲਕੀਰ ਖਿੱਚ ਦਿਓ। ਕਹਿੰਦੇ ਹੋਰ ਆਪੇ ਛੋਟੀ ਹੋ ਗਈ, ਬਸ ਐਂ ਹੀ ਹੈ ਸੱਸੇ ਵਾਲੀ ਲਕੀਰ ਜਿਹੜੀ ਵੱਡੀ ਕਰਤੀ ਕੰਨੇ ਵਾਲੀ, ਔਂਕੜ ਦੀ ਆਪਣੇ ਆਪ ਛੋਟੀ ਬੋਲ ਹੋ ਜਾਣਾ, ਸਾਹਾਂ ਦੇ ਉੱਤੇ ਬਿੰਦੀ ਲੱਗੀ ਹੋਈ ਹੈ। ਲੋਕ ਪ੍ਰਲੋਕ ਵਿੱਚ ਜੀਵ ਦਾ ਸੱਚਾ ਸੱਜਣ ਪਾਤਸ਼ਾਹ ਪਰਮਾਤਮਾ ਹੀ ਹੈ, ਜੋ ਪਾਤਸ਼ਾਹ ਦਾ ਸਿਰ ਸਾਹੋ ਸ਼੍ਰੋਮਣੀ ਪਾਤਸ਼ਾਹ ਹੈ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹੋ। ਜਿਸ ਪਰਮਾਤਮਾ ਦੇ ਪਾਸ ਬੈਠਿਆ ਬੈਠਣ ਕਰਕੇ ਜੀਵ ਸੋਹੀ ਹੈ, ਸੁਭਾਏ ਮਾਨ ਹੁੰਦਾ ਹੈ ਅਤੇ ਇਸ ਉੱਤੇ ਸਾਰਿਆਂ ਦਾ ਬੇਸਾਹ ਭਰੋਸਾ ਹੁੰਦਾ। ਸੋ ਜਿਵੇਂ ਮਹਾਂਪੁਰਸ਼ਾਂ ਨੇ ਇੱਕ ਵਾਰ ਉਦਾਹਰਣ ਦਿੱਤੀ ਸੀ, ਸਾਰਿਆਂ ਦਾ ਭਰੋਸਾ ਕਿਵੇਂ ਹੈ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਦੱਸਿਆ ਸੀ, ਕਹਿੰਦੇ ਜਿਵੇਂ ਕਿਸੇ ਦੇ ਘਰ ਦੇ ਵਿੱਚ ਪ੍ਰਕਾਸ਼ ਹੈ ਉੱਤੇ ਚੁਬਾਰੇ 'ਚ, ਸੋ ਚੁਬਾਰੇ ਦੇ ਵਿੱਚ ਜਿਵੇਂ ਰਾਤ ਨੂੰ 2 ਵਜੇ ਸੋ ਬਹੁਤ ਭਜਨੀਕ ਬੀਬੀ ਆ, ਉਹ ਇਸ਼ਨਾਨ ਪਾਣੀ ਕਰਕੇ ਪੌੜੀਆਂ ਚੜ੍ਹੀ ਜਾ ਰਹੀ ਹੈ ਉੱਪਰ, ਅਤੇ ਪੌੜੀਆਂ ਜਾ ਕੇ ਦਰਵਾਜ਼ਾ ਖੋਲ੍ਹ ਕੇ ਅਰਦਾਸ ਕੀਤੀ, ਪ੍ਰਕਾਸ਼ ਕੀਤਾ, ਪਾਠ ਕੀਤਾ, ਸਾਰਿਆਂ ਦਾ ਵਿਸਾਹ ਹੋਇਆ ਕਿ ਸੱਚੇ ਪਾਤਸ਼ਾਹ ਦੇ ਕੋਲ ਸਾਡੀ ਬੇਟੀ ਗਈ ਆ, ਪਾਠ ਕਰਦੀ ਹੈ। ਪਰ ਜੇ ਕੋਈ ਸਰੀਰਕ ਤੌਰ ਦੇ ਉੱਤੇ ਉੱਥੇ ਹੋਵੇ ਫਿਰ ਲੋਕ ਸ਼ੱਕ ਕਰਦੇ ਆ। ਇਹ ਮਹਾਂਪੁਰਖ ਨੇ ਉਦਾਹਰਣ ਦਿੱਤੀ ਸੀ। ਇਹ ਕਈ ਕਹਿੰਦੇ ਦੇਹਧਾਰੀ ਗੁਰੂ ਹੋਣਾ ਚਾਹੀਦਾ, ਲੱਭ ਲਓ ਦੇਹਧਾਰੀ ਜਿਹੜਾ ਲੱਭਦਾ ਤੁਹਾਨੂੰ। ਦੇਹਧਾਰੀ ਦਾ ਪੰਗਾ ਵੀ ਬੜਾ ਹੁੰਦਾ, ਪਰ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਐਸੇ ਆ, ਸਾਰਿਆਂ ਦਾ ਵਿਸ਼ਵਾਸ ਹੈ, ਭਰੋਸਾ ਹੈ, ਬਾਣੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮੰਨ ਹੈ, ਪਰ ਤੱਕ ਗੁਰੂ ਨਿਸਤਾਰੇ। ਸੋ ਇਸ ਪ੍ਰਕਾਰ ਸਾਧ ਸੰਗਤ ਜੋ ਕਥਾ ਪ੍ਰਾਰੰਭ ਕੀਤੀ ਸੀ ਆਪਾਂ ਨੇ ਪਿਛਲੇ ਸਾਲ ਦੇ ਵਿੱਚ, ਅੱਜ ਮਹਾਰਾਜ ਦੀ ਕਿਰਪਾ ਨਾਲ ਸੋ ਮਹਾਰਾਜ ਨਵੇਂ ਪਾਤਸ਼ਾਹ ਦੇ ਸਲੋਕਾਂ 'ਤੇ ਆਪਾਂ ਪਹੁੰਚੇ ਹਾਂ। ਸਤਿਗੁਰੂ ਬਖਸ਼ਿਸ਼ ਕਰਨਗੇ, ਸੋ ਅੱਗੇ ਸਮਾਂ ਵਿਚਾਰ ਕੇ ਫਿਰ ਸੰਗਤਾਂ ਤਾਂ ਹੀ ਦੱਸ ਦਿੱਤਾ ਜਾਏਗਾ। ਸੋ ਭੋਗ ਤਾਂ ਇਹਦਾ ਸਟੂਡੀਓ ਰਿਕਾਰਡਿੰਗ ਹੀ ਹੋ ਜਾਣੀ ਹੈ, ਬਾਕੀ ਜਿਹੜਾ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਰੱਖਣੇ ਹੈ। ਉਮੀਦ ਕੀਤੀ ਜਾਂਦੀ ਹੈ, ਜ਼ਿਆਦਾ ਤਾਂ ਨਹੀਂ ਪੱਕਾ ਹੀ ਹੈ, ਲਗਭਗ 22 ਜੂਨ ਦੇ ਕਰੀਬ ਐਲਸਬਰੰਟ ਦੇ ਗੁਰੂ ਘਰ ਦੇ ਵਿੱਚ, ਸੋ ਪਤਵੰਤੇ ਸੱਜਣ ਦੂਰ ਦੁਰਾਡਿਆਂ ਤੋਂ ਸਾਰੀਆਂ ਕਮੇਟੀਆਂ ਹੋਰ ਸੱਜਣ ਪਹੁੰਚ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਾਂਗੇ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ, ਰਾਗੀ ਜਿੱਥੇ ਕੀਰਤਨ ਕਰਨਗੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨਗੇ। ਇਉਂ ਸਤਿਗੁਰੂ ਮਹਾਰਾਜ ਨੇ ਆਪਣੀ ਅਪਾਰ ਬਖਸ਼ਿਸ਼ ਦਾ ਸਦਕਾ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਬਖਸ਼ਿਸ਼ਾਂ ਕੀਤੀਆਂ ਨੇ। ਸੋ ਸਾਧ ਸੰਗਤ ਜੀ, ਕਈ ਸਾਲਾਂ ਤੋਂ ਮਨ ਦੀ ਇੱਛਾ ਸੀ, 5-6 ਸਾਲਾਂ ਤੋਂ ਇਹੀ ਸੀ, ਸੰਗਤ ਦੇ ਸਾਹਮਣੇ ਸਾਰੇ ਅਰਥ ਇੱਕ ਵਾਰੀ ਸੰਖੇਪ ਰੂਪ ਵਿੱਚ ਰੱਖੇ ਜਾਣ, ਤਾਂ ਕਿ ਬੱਚਾ, ਬੁੱਢਾ, ਬਜ਼ੁਰਗ, ਮਾਤਾ, ਭੈਣਾਂ ਸਭ ਸਮਝ ਸਕਣ ਇਹ ਬਾਣੀ 'ਚ ਲਿਖਿਆ ਕੀ ਹੈ। ਜਿਹੜੇ ਵਿਦਵਾਨ ਸੱਜਣ ਨੇ ਉਹਨਾਂ ਦੀ ਕਥਾ ਬਹੁਤ ਡੂੰਘੀ ਹੁੰਦੀ ਹੈ, ਉਹ ਡੂੰਘੀ ਹੋਣ ਕਰਕੇ ਆਮ ਦੇ ਸਮਝ ਨਹੀਂ ਲੱਗਦੀ, ਇਸ ਕਰਕੇ ਅਸੀਂ ਬਿਲਕੁਲ ਨਿਆਣਿਆਂ ਵਾਂਗੂ ਸੰਥਿਆ ਵਾਲੀ ਕਥਾ ਕਰਾਈ ਹੈ, ਵਿਸ਼ਰਾਮ ਦੱਸੇ ਆ, ਅੰਕੁਰ ਦਲੈਂਕੜ, ਬਿਲਕੁਲ ਛੋਟੀਆਂ ਛੋਟੀਆਂ ਜਿਹੀਆਂ ਜਿਵੇਂ ਨਿਆਣੇ ਤੋਤਲੇ ਬੱਚੇ ਹੁੰਦੇ, ਸਾਡੇ ਵਰਗਿਆਂ ਨੂੰ ਤਾਂ ਕਾਹਦੀ ਕਥਾ ਹੁੰਦੀ ਹੈ। ਕਥਾ ਤਾਂ ਕੀਤੀ ਸੰਤ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ, ਉਹਨਾਂ ਦੀ ਕਥਾ, ਉਹ ਮਹਾਂਪੁਰਖਾਂ ਵਾਲੀ ਕਥਾ ਹੈ। ਸੋ ਦਾਸ ਨੇ ਤਾਂ ਨਿਆਣਿਆਂ ਵਾਂਗੂ ਹਲੇ ਖੰਭ ਵੀ ਨਹੀਂ ਲੱਗਿਆ, ਉੱਡਣਾ ਵੀ ਨਹੀਂ ਆਉਂਦਾ, ਹਲ ਤਾਂ ਕੁਛ ਵੀ ਨਹੀਂ ਹੈ। ਇਸ ਪ੍ਰਕਾਰ ਇਹ ਤਾਂ ਇੱਕ ਐਵੇਂ ਚਾਅ ਜਿਹਾ ਉੱਠਿਆ ਸੀ ਵੀ ਸੰਗਤ ਦੀ ਸੇਵਾ ਕਰੀਏ, ਗੁਰ ਇਤਿਹਾਸ ਸੁਣਾਈਏ, ਭਾਈ ਗੁਰਦਾਸ ਦੀਆਂ 12 ਵੀ ਸੰਗਤ ਸੁਣੇ, ਭਾਈ ਨੰਦ ਲਾਲ ਦੀਆਂ ਗਜ਼ਲਾਂ, ਦਸਾਂ ਗੁਰਾਂ ਦੀ ਜੀਵਨੀਆਂ ਸਾਰੀਆਂ, ਹੋਰ ਵੀ 10ਵੇਂ ਗ੍ਰੰਥ ਵੀ ਜੋ ਜਾਣਕਾਰੀਆਂ ਦਿੱਤੀਆਂ ਮਹਾਰਾਜ ਨੇ, ਉਹ ਸੰਗਤ ਸ਼ਰਵਣ ਕਰੇ। ਇਉਂ ਮਨ ਦੀ ਵਿਚਾਰ ਬਣੀ, ਪਰ ਕੋਈ ਬਣ ਨਹੀਂ ਸੀ ਰਿਹਾ ਢੰਗ ਤਰੀਕਾ। ਫਿਰ ਸ੍ਰੀ ਅਨੰਦਪੁਰ ਸਾਹਿਬ ਗਏ, ਕਿਸੇ ਅਭਿਆਸੀ ਪੁਰਸ਼ ਨੂੰ ਲੈ ਕੇ ਉੱਥੇ ਪਹੁੰਚੇ, ਕਲਗੀਧਰ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਜੀ ਆ ਫੁਰਨਾ, ਕੋਈ ਜਗਾੜ ਜਿਹਾ ਬਣਦਾ ਨਹੀਂ ਕਿਸੇ ਪਾਸੇ, ਕਾਫੀ ਕੋਸ਼ਿਸ਼ ਕੀਤੀ ਹੈ, ਮੇਰੇ ਕੋਲ ਇੰਨਾ ਪੈਸਾ ਨਹੀਂ, ਨਾ ਮੇਰੇ ਕੋਲ ਸੈਟਿੰਗ ਹੋਣਦੀ ਆ, ਨਾ ਮੈਨੂੰ ਕੋਈ ਬੰਦਾ ਮਿਲਦਾ। ਕਲਗੀਧਰ ਮਹਾਰਾਜ ਨੇ ਸਿਰ 'ਤੇ ਹੱਥ ਰੱਖ ਕੇ ਸਿੰਘ ਨੂੰ ਕਿਹਾ ਸੀ, ਕਹਿੰਦੇ ਭਾਈ ਕੋਈ ਨਹੀਂ, ਸਾਰਾ ਕੁਛ ਹੋ ਜਾਊਗਾ ਆਪਣੇ ਆਪ ਹੀ, ਤੁਸੀਂ ਚਿੰਤਾ ਨਾ ਕਰਿਓ, ਬਸ ਤੁਸੀਂ ਅਰਦਾਸ ਕਰਦੇ ਰਹੋ। ਕਲਗੀਧਰ ਮਹਾਰਾਜ ਨੇ ਸਾਡੀਆਂ ਗਰੀਬਾਂ ਦੀਆਂ ਬੇਨਤੀਆਂ ਸੁਣ ਕੇ ਸਾਧ ਸੰਗਤ ਇੱਕ ਮਨੁੱਖਾ ਜਨਮ ਜਿਹੜਾ ਦਿੱਤਾ ਇਹਨੂੰ ਸਫਲਾ ਕਰਨ ਵਾਸਤੇ ਇੱਕ ਸੰਗਤ ਦੀ ਸੇਵਾ ਮਹਾਰਾਜ ਨੇ ਆਪ ਲਈ ਹੈ। ਇਹ ਹੋਰ ਵੀ ਅੱਗੇ ਜਿਹੜੀਆਂ ਹੁਣ ਰਹਿੰਦੀਆਂ ਸੇਵਾਵਾਂ, ਸਹਿਜ ਪਾਠ ਭਰਨਾ, ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸਾਰੀ ਕਥਾ, ਦਸਾਂ ਗੁਰਾਂ ਦੀ, ਭਾਈ ਗੁਰਦਾਸ ਦੀਆਂ 12, ਭਾਈ ਨੰਦ ਲਾਲ ਦੀਆਂ ਗਜ਼ਲਾਂ ਇਤਿਹਾਦਿਕ ਸਾਰੀਆਂ, ਦਸਮ ਦੀਆਂ ਬਾਣੀਆਂ, ਚੋਣਵੀਆਂ ਬਾਣੀਆਂ ਲੈ ਕੇ ਵਿੱਚੋਂ ਵਿਚਾਰ ਸਾਂਝੇ ਕਰਾਂਗੇ। ਇਹ ਤਾਂ ਹੁਣ ਮਹਾਰਾਜ ਜਾਣਦਾ ਕਦੋਂ ਹੋਣਗੀਆਂ, ਬਸ ਤੁਸੀਂ ਅਰਦਾਸ ਕਰੋ ਸੱਚੇ ਪਾਤਸ਼ਾਹ ਅੱਗੇ ਕਿ ਸਾਰੇ ਫੁਰਨੇ ਪੂਰੇ ਹੋਣ, ਘਰੋ ਘਰੀ ਹਰ ਘਰ ਵਿੱਚ ਇਹ ਗੁਰਬਾਣੀ ਦੀਆਂ ਸੀਡੀਜ ਪਹੁੰਚਣ, ਪਹੁੰਚਾਉਣ ਦਾ ਉਪਰਾਲਾ ਆਪ ਸੰਗਤਾਂ ਨੇ ਕਰਨਾ। ਸੋ ਇਹ ਘਰ ਘਰ ਦੇ ਜਦੋਂ ਪਹੁੰਚਣਗੀਆਂ ਸੀੜੀਆਂ, ਤਾਂ ਕੋਈ ਗਿਆਨ ਹੋ ਮਾੜਾ ਮੋਟਾ ਇੱਧਰ ਨੂੰ ਫਿਰ ਸਾਰੇ ਚੱਲਣਗੇ। ਅਸਲ ਵਿੱਚ ਕਿਸੇ ਨੇ ਗਿਆਨ ਵੰਡਿਆ ਨਹੀਂ, ਨਾ ਦਿੱਤਾ। ਇਹ ਸੰਸਥਾਵਾਂ ਦੀ ਇੱਕ ਬੜੀ ਵੱਡੀ ਗਲਤੀ ਹੈ ਸਾਰੀਆਂ ਦੀ, ਵੀ ਉਹਨਾਂ ਨੇ ਇਹ ਕੁਛ ਕੀਤਾ ਹੀ ਨਹੀਂ। ਜਦੋਂ ਜਿਹਦੇ ਕੋਲ ਹੈ ਕੁਛ ਨਹੀਂ ਉਹ ਉੱਦਮ ਕਰਦਾ, ਅਤੇ ਜਿਹਨਾਂ ਕੋਲ ਅਰਬਾਂ ਦੇ ਬਜਟ ਆ ਉਹ ਉੱਦਮ ਨਹੀਂ ਕਰਦੇ ਆ। ਉਹ ਨਹੀਂ ਚਾਹੁੰਦੇ ਕਿ ਪਿੰਡਾਂ ਵਿੱਚ ਸਿੱਖੀ ਫੈਲੇ ਜਾਂ ਹੋਰ ਕਿਤੇ ਕਿਰਪਾ ਹੋਵੇ, ਉਹਨਾਂ ਦਾ ਮਨ ਬਣਿਆ ਹੀ ਨਹੀਂ ਇਸ ਪਾਸੇ ਨੂੰ। ਚਲੋ ਮਹਾਰਾਜ ਨੇ ਜਿਵੇਂ ਸੇਵਾ ਲੈਣੀ ਸੀ, ਸੱਚੇ ਪਾਤਸ਼ਾਹ ਨੇ ਸੇਵਾ ਲਈ ਹੈ, ਉਧਰੋਂ ਬਾਈ ਅਵਤਾਰ ਸਿੰਘ ਜੀ ਨੇ ਵੀ ਉਪਰਾਲਾ ਕਰਕੇ ਕਥਾ, ਉਹ ਵੀ 31 ਮਈ ਨੂੰ ਭੋਗ ਪਾ ਰਹੇ ਨੇ। ਉਹ ਮਹਾਂਪੁਰਖਾਂ ਦੀ ਕਥਾ ਵੀ ਰਿਲੀਜ਼ ਹੋਈ ਹੈ। ਤਿੰਨ ਇਹ ਕਥਾ ਜਿਹੜੀਆਂ ਕਲਗੀਧਰ ਜੀ ਨੇ ਟਕਸਾਲ ਦੀਆਂ ਕਥਾ ਸੰਸਾਰ ਅੰਦਰ ਰਿਲੀਜ਼ ਕੀਤੀਆਂ। ਕਲਗੀਧਰ ਮਹਾਰਾਜ ਆਪ ਕਰ ਰਹੇ ਨੇ ਸਾਰਾ ਕੁਛ, ਸਾਡੇ ਹੱਥ ਵੱਸ ਕੁਛ ਨਹੀਂ, ਮਹਾਰਾਜ ਆਪ ਹੀ ਕਰਵਾ ਰਹੇ। ਇੱਕ ਮਨ ਦੇ ਅੰਦਰ ਪ੍ਰੇਰਨਾ ਦੇ ਕੇ ਸ਼ੌਂਕ ਪੈਦਾ ਕਰਤਾ ਵੀ ਗੁਰਬਾਣੀ ਦੀ ਸੰਥਿਆ ਹੋ ਜੂ, ਨਾਲੇ ਗਿਆਨ ਮਿਲੂਗਾ, ਰੱਬ ਵਾਲੇ ਪਾਸੇ ਲੋਕ ਲੱਗਣਗੇ। ਭਟਕੇ ਜੇ ਫਿਰਦੇ ਵਿਚਾਰੇ, ਉਈ ਦੁਖੀ ਹੋਏ ਫਿਰਦੇ ਨੇ। ਸਤਿਗੁਰੂ ਮਹਾਰਾਜ ਸਾਰਿਆਂ 'ਤੇ ਮਿਹਰ ਕਰਨ, ਟਿਕਾਓ ਬਖਸ਼ਣ, ਇਕਾਗਰਤਾ ਬਖਸ਼ਣ, ਅੰਮ੍ਰਿਤ ਦੀਆਂ ਦਾਤਾਂ ਪ੍ਰਾਪਤ ਹੋਣ। ਸੋ ਕਥਾ ਦੇ ਸ਼ੁਰੂ ਤੋਂ ਲੈ ਕੇ ਐਲਸ ਬਰਾਂਟੇ ਗੁਰੂ ਘਰ ਤੋਂ ਜਦ ਪਿਛਲੇ ਸਾਲ ਇਹ ਲਗਭਗ ਦਸੰਬਰ ਦੇ 'ਚ ਕਥਾ ਸ਼ੁਰੂ ਹੋਈ ਸੀ, ਉਦੋਂ ਵੀ ਸਮਾਂ ਆਇਆ। ਫਿਰ ਕਥਾ ਜੂਨ ਤੱਕ ਹੋਈ ਸੀ, ਉਸ ਤੋਂ ਉਪਰੰਤ ਆਹ ਹੁਣ ਮਹਾਰਾਜ ਦੀ ਕਿਰਪਾ ਨਾਲ ਦਸੰਬਰ ਤੋਂ ਹੀ ਸ਼ੁਰੂ ਕਰਕੇ ਫਿਰ 18 ਦਸੰਬਰ 'ਤੇ ਲਗਭਗ 14 ਕੁ ਦਿਨ ਵਿੱਚੋਂ ਸਟਾਕਟਨ ਵੀ ਲੱਗੇ ਨੇ। ਇਸ ਤਰ੍ਹਾਂ ਹੁਣ ਤੱਕ ਸਤਿਗੁਰੂ ਮਹਾਰਾਜ ਨੇ ਇਹ ਸੇਵਾ ਲਈ ਹੈ। ਬੇਅੰਤ ਵਾਰੀ ਕਈ ਗੱਲਾਂ ਬੋਲ ਹੋ ਜਾਂਦੀਆਂ, ਮਨੁੱਖੀ ਬੁੱਧੀ ਇਹੀ ਜਿਹੀ ਹੁੰਦੀ ਆ, ਕਈ ਵਾਰ ਗਲਤੀਆਂ ਹੋ ਜਾਂਦੀਆਂ ਬੋਲਣ ਵਿੱਚ, ਅੱਖਰ ਵਾਧਾ ਘਾਟਾ ਬੋਲਿਆ ਚੱਲਿਆ, ਸੰਗਤਾਂ ਮਾਫ਼ ਕਰ ਦੇਣ, ਸਤਿਗੁਰੂ ਮਹਾਰਾਜ ਕਿਰਪਾ ਕਰਨ। ਸਾਰੀ ਕਥਾ ਦੀ ਸੀਡੀਜ਼ ਤਿਆਰ ਹੋ ਕੇ ਸ੍ਰੀ ਹਜ਼ੂਰ ਸਾਹਿਬ ਜਥੇਦਾਰ ਸਾਹਿਬ ਵੱਲੋਂ ਇਹ ਰਿਲੀਜ਼ ਕੀਤੀ ਜਾਵੇਗੀ। ਭੋਗ ਆਪਾਂ ਸ਼ੁਕਰਾਨੇ ਦਾ ਐਲਸ ਬਰਾਂਟੇ ਪਾਉਣਾ, ਅਤੇ ਹਜ਼ੂਰ ਸਾਹਿਬ ਰਿਲੀਜ਼ ਕਰਕੇ ਫਿਰ ਉੱਥੇ ਸੰਗਤਾਂ ਨੂੰ ਇਹ ਸਾਰੇ ਸੈੱਟ ਜਿਹੜੇ ਆ ਵੰਡੇ ਜਾਣਗੇ। ਪੰਜਾਬ ਦੇ ਵਿੱਚ ਉਹ ਨਗਰ ਕੀਰਤਨ ਚੱਲੇਗਾ ਭਾਰੀ ਗਿਣਤੀ ਦੇ ਵਿੱਚ, ਬੱਸਾਂ ਟਰੱਕਾਂ ਦੇ ਵਿੱਚ। ਆ 7 ਕੁ ਦਿਨ ਦਾ ਪ੍ਰੋਗਰਾਮ ਹੈ, ਉਹ ਸਾਰਾ ਦੱਸ ਦਿੱਤਾ ਜਾਏਗਾ ਸੰਗਤ ਨੂੰ। ਸੋ ਜਿਵੇਂ ਵੀ ਵਿਚਾਰ ਹੋਵੇਗੀ, ਸਿਆਣਿਆਂ ਦੇ ਨਾਲ ਮਿਲ ਕੇ ਸਾਰੀਆਂ ਸੰਪਰਦਾਵਾਂ, ਸਾਰੇ ਮਹਾਂਪੁਰਖ, ਸੋ ਸਾਰੇ ਪੰਥ ਵੱਲੋਂ ਹੀ ਮਿਲ ਕੇ, ਸੋ ਸਾਰੇ ਮਿਲ ਕੇ ਇਸ ਨਗਰ ਕੀਰਤਨ ਨੂੰ ਲੈ ਕੇ ਚੱਲਾਂਗੇ। ਅਤੇ ਰਸਤੇ ਵਿੱਚ ਵੀ ਇਹ ਹਜ਼ੂਰ ਸਾਹਿਬ ਜਾ ਕੇ ਵੀ ਇਹ ਸਾਰੀਆਂ ਸੀਡੀਜ਼, ਫਿਰ 7 ਬਾਣੀਆਂ ਦਾ ਸਰਲ ਸਟੀਕ ਵੀ ਵੰਡਾਂਗੇ, ਗੁਰੂ ਗ੍ਰੰਥ ਸਾਹਿਬ ਦੀ ਕਥਾ ਵੀ ਸਾਰੀ ਸੰਗਤ ਵਿੱਚ ਵਰਤਾਵਾਂਗੇ, ਤਾਂ ਕਿ ਘਰ ਘਰ ਇਹ ਕਥਾ ਪਹੁੰਚੇ, ਸੰਗਤ ਨੂੰ ਗਿਆਨ ਮਿਲੇ, ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਣ। ਕਿਉਂ ਕਲਗੀਧਰ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ, ਔਰ ਸਾਰੀ ਸੰਗਤ ਕਰੇ, ਸਾਰੀ ਟਕਸਾਲ ਵੱਲੋਂ ਮਹਾਰਾਜ ਦਾ ਬਹੁਤ ਧੰਨਵਾਦ ਹੈ। ਆਪ ਸਿਰ 'ਤੇ ਕਲਗੀਧਰ ਮਹਾਰਾਜ ਨੇ ਹੱਥ ਰੱਖ ਕੇ ਇੰਨੇ ਥੋੜ੍ਹੇ ਸਮੇਂ ਵਿੱਚ ਕਥਾ, ਸਾਧ ਸੰਗਤ ਬਹੁਤ ਔਖੀ ਹੈ, ਕੋਈ ਮਨੁੱਖ ਨਹੀਂ ਕਰ ਸਕਦਾ, ਇਹ ਤਾਂ ਕਲਗੀਧਰ ਮਹਾਰਾਜ ਨੇ ਆਪ ਸਿਰ 'ਤੇ ਹੱਥ ਰੱਖ ਕੇ ਕਥਾ ਕਰਵਾਈ ਹੈ। ਬੇਅੰਤ ਅਭਿਆਸੀਆਂ ਨੇ ਅਰਦਾਸਾਂ ਕੀਤੀਆਂ, ਬੇਅੰਤ ਮਹਾਂਪੁਰਖਾਂ ਦੀਆਂ ਅਰਦਾਸਾਂ ਇਹਦੇ 'ਚ ਨਾਲ ਨੇ। ਸੰਗਤ ਰੋਜ਼ ਜਪਜੀਤ ਸਾਹਿਬ ਮੂਲ ਮੰਤਰ ਕਰਕੇ ਅਰਦਾਸਾਂ ਕਰਦੀ ਰਹੀ ਹੈ। ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਤੋਂ ਇਹ ਕੰਮ ਤੁਰਿਆ ਸੀ, ਉਹਨਾਂ ਨੇ ਆਸ਼ੀਰਵਾਦ ਦਿੱਤੀ ਸੀ। ਸੰਤ ਕਰਤਾਰ ਸਿੰਘ ਜੀ ਖਾਲਸਾ ਨੇ ਗਿਆਨੀ ਠਾਕੁਰ ਸਿੰਘ ਬਣਾਇਆ, ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ ਕਿਹਾ ਸੀ ਪ੍ਰਚਾਰ ਕਰਨਾ ਮੈਂ ਤੋਂ ਬਾਅਦ 'ਚ। ਹੰਸਾਲੀ ਵਾਲੇ ਸੰਤਾਂ ਨੇ ਕਥਾ ਸ਼ੁਰੂ ਕਰਵਾਈ ਸੀ, ਉੱਥੇ ਹੰਸਾਲੀ ਹੋਈ, ਕਹਿੰਦੇ ਕਥਾ ਕਰਿਆ ਕਰ ਤੈਨੂੰ ਆਉਂਦੀ ਤਾਂ ਹੈ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਾ ਨੇ ਕਿਹਾ ਸੀ ਕਥਾ ਘੱਟ ਸਿੱਖੀ ਜੀਵਨ ਜ਼ਿਆਦਾ ਬਣਾਈ, ਤੋ ਇਹਦਾ ਅਸਰ ਪੈਂਦਾ। ਸਾਰੇ ਮਹਾਂਪੁਰਖਾਂ ਦਾ ਆਸ਼ੀਰਵਾਦ ਹੋਇਆ ਪ੍ਰਾਪਤ, ਰਾੜੇ ਵਾਲੇ ਮਹਾਂਪੁਰਖ, ਸੋ ਇਸੇ ਪ੍ਰਕਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਜਰਗ ਵਾਲੇ ਮਹਾਂਪੁਰਖ ਆਸ਼ੀਰਵਾਦ ਦੇ ਗਏ ਸੀ। ਪਹਿਲੀ ਸਾਰਿਆਂ ਨਾਲ ਸੰਥਿਆ ਦੀ ਸੀਡੀ ਉਹਨਾਂ ਦੇ ਆਸ਼ੀਰਵਾਦ ਨਾਲ ਸ਼ੁਰੂ ਕੀਤੀ ਸੀ ਜਪਜੀ ਸਾਹਿਬ ਦੀ। ਸੋ ਇਸੇ ਪ੍ਰਕਾਰ ਬਾਬਾ ਬਲਵਿੰਦਰ ਸਿੰਘ ਜੀ ਨੱਤਾਂ ਵਾਲੇ, ਉਹਨਾਂ ਮਹਾਂਪੁਰਖਾਂ ਨੇ ਬੜੀ ਕਿਰਪਾ ਕੀਤੀ ਹੈ, ਉਹਨਾਂ ਨੇ ਬੜੀਆਂ ਅਰਦਾਸਾਂ ਕੀਤੀਆਂ ਨੇ। ਹੋਰ ਬਹੁਤ ਮਹਾਂਪੁਰਖ, ਬਾਬਾ ਹਰਨਾਮ ਸਿੰਘ ਜੀ ਖਾਲਸਾ ਤੋਂ ਮਾਝੀ ਬਾਬਾ ਜੀ ਨੂੰ ਬੇਨਤੀ ਕੀਤੀ ਸੀ, ਸਾਰੇ ਮਹਾਂਪੁਰਖਾਂ ਕੋਲ ਜਾ ਕੇ ਬੇਨਤੀਆਂ ਕੀਤੀਆਂ। ਸਾਰੇ ਨੌ ਨਾ ਤਾਂ ਨਹੀਂ ਲਈਦੇ ਵੀ ਫਿਰ ਕਈਆਂ ਨੌ ਭੁੱਲ ਜਾਂਦੇ ਆ, ਇਤਰਾਜ਼ ਕਰਦੇ ਆ। ਸਭ ਤੋਂ ਪਹਿਲਾਂ ਇੱਥੋਂ ਉੱਦਮ ਜੋ ਕੀਤਾ ਭਾਈ ਦਰਸ਼ਨ ਸਿੰਘ ਜੀ ਮਾਨ, ਉਹਨਾਂ ਨੇ ਮਿਲ ਕੇ, ਸੋ ਭਾਈ ਜੇ ਪੀ ਸਿੰਘ ਜੀ ਪ੍ਰਧਾਨ ਸਾਹਿਬ ਨੇ ਕਿਹਾ ਸੀ ਕੋਈ ਪਟਿਆਲੇ ਦਾ ਕਥਾਵਾਚਕ ਤਾਂ ਬੁਲਾਇਆ ਨਹੀਂ ਅੱਜ ਤੱਕ, ਮੇਰਾ ਸ਼ਹਿਰ ਪਟਿਆਲਾ। ਉੱਥੋਂ ਫਿਰ ਇਹ ਉੱਦਮ ਬਣਿਆ ਵੀ ਚਲੋ ਲੜੀਵਾਰ ਕਥਾ ਕਰੀਏ। ਇੰਟਰਨੈੱਟ ਦੀ ਸੇਵਾ ਭਾਈ ਗੁਰਿੰਦਰ ਸਿੰਘ ਜੀ ਗਰੇਵਾਲ ਨੇ ਸਾਰੀ ਕੀਤੀ, ਭਾਈ ਬਲਦੇਵ ਸਿੰਘ ਜੀ ਗਰੇਵਾਲ ਉਹਨਾਂ ਨੇ ਕੀਤੀ, ਗਰੇਵਾਲ ਪਰਿਵਾਰ ਸਾਰਾ ਹੀ ਸੇਵਾ ਵਿੱਚ ਹਾਜ਼ਰ ਰਿਹਾ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ, ਬੇਅੰਤ ਸੰਗਤਾਂ, ਸੋ ਐਲਸ ਬਰਾਂਟੇ ਦੀਆਂ, ਇਸੇ ਪ੍ਰਕਾਰ ਬੇਅੰਤ ਸੰਗਤਾਂ ਜਿਹੜੀਆਂ ਫਰੀ ਮਾਊਂਟ ਦੇ ਵਿੱਚ, ਬੇਅੰਤ ਸੰਗਤਾਂ ਨੇ ਅਮਰੀਕਾ ਦੇ ਵਿੱਚ ਸੇਵਾ ਕੀਤੀ ਹੈ ਇਸ ਕਥਾ ਦੀ। ਸਾਰਿਆਂ ਦਾ ਨਾਮ ਤਾਂ ਨਹੀਂ ਮੈਂ ਲੈ ਸਕਦਾ, ਕਈਆਂ ਨੇ ਭੁੱਲ ਵੀ ਜਾਈਦੇ ਹੈ, ਸਾਰਿਆਂ ਦਾ ਸਤਿਗੁਰੂ ਗ੍ਰੰਥ ਸਾਹਿਬ ਦਾ ਬੇਅੰਤ ਧੰਨਵਾਦ। ਦਸਾਂ ਸਰੂਪਾਂ ਦਾ, ਕਲਗੀਧਰ ਪਿਤਾ ਮਹਾਰਾਜ ਦਾ, ਬਾਬਾ ਦੀਪ ਸਿੰਘ ਜੀ ਦਾ, ਟਕਸਾਲ ਦੇ ਸਾਰੇ ਮੁਖੀਆਂ ਦਾ, ਸਾਰਿਆਂ ਸੰਤਾਂ ਦਾ, ਸਾਰੀਆਂ ਸੰਗਤਾਂ ਦਾ, ਸਾਰਿਆਂ ਗੁਰਸਿੱਖਾਂ ਦਾ, ਸਾਰਿਆਂ ਦਾ ਬੇਅੰਤ ਬੇਅੰਤ ਧੰਨਵਾਦ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਅੱਗੇ ਵਾਸਤੇ ਇਸੇ ਪ੍ਰਕਾਰ ਸੇਵਾ ਚੱਲਦੀ ਰਹੇ। ਸੋ ਜੋ ਸਾਨੂੰ ਮਹਾਰਾਜ ਦਿੱਤੀ ਹੈ ਵਿੱਦਿਆ ਸੰਥਿਆ ਦੀ, ਕਥਾ ਦੀ, ਸੋ ਅੱਗੇ ਅੱਗੇ ਕਥਾ ਕੀਰਤਨ ਵਿੱਦਿਆ ਸਾਰੀ ਸੰਗਤ ਤੱਕ ਫੈਲੇ, ਸੰਗਤ ਦਾ ਭਲਾ ਹੋਵੇ, ਚੜ੍ਹਦੀ ਕਲਾ ਹੋਵੇ। ਸਰਬੱਤ ਸਾਰਿਆਂ ਧਰਮਾਂ ਵਾਲਿਆਂ ਨੇ ਬਹੁਤ ਸਤਿਕਾਰ ਦਿੱਤਾ ਇਸ ਕਥਾ ਨੂੰ। ਸੋ ਬਹੁਤ ਸਾਰੇ ਹਿੰਦੂ ਵੀਰਾਂ ਨੇ ਵੀ ਬੜੀ ਕਥਾ ਸੁਣੀ ਹੈ, ਵਿੱਚ ਵਿੱਚ ਥੋੜ੍ਹੇ ਮੁਸਲਮਾਨ ਵੀਰ ਵੀ ਸੁਣਦੇ ਰਹੇ ਨੇ। ਉਹਨਾਂ ਨੇ ਵੀ ਕਿਹਾ ਗੁਰੂ ਨਾਨਕ ਸਾਹਿਬ ਦਾ ਗਿਆਨ ਬਹੁਤ ਉੱਚਾ। ਸਾਰਿਆਂ ਧਰਮਾਂ ਨੇ ਬੜਾ ਸਤਿਕਾਰ ਕੀਤਾ, ਉਹਨਾਂ ਸਾਰਿਆਂ ਦਾ ਹੀ ਬਹੁਤ ਧੰਨਵਾਦ ਹੈ ਵੀ ਜਿਨ੍ਹਾਂ ਨੇ ਇਹੀ ਕਿਹਾ ਵੀ ਕਿ ਸਾਨੂੰ ਪੰਜਾਬੀ ਘੱਟ ਸਮਝ ਲੱਗਦੀ, ਸਾਨੂੰ ਹਿੰਦੀ 'ਚ ਕਥਾ ਸੁਣਾਓ। ਫਿਰ ਮੈਂ ਕਿਹਾ ਵੀ ਕੋਈ ਨਹੀਂ, ਆਹ ਪ੍ਰੋਜੈਕਟ ਪੂਰਾ ਹੋ ਲੈਣ ਦਿਓ, ਫਿਰ ਤੁਹਾਨੂੰ ਥੋੜ੍ਹੀ ਥੋੜ੍ਹੀ ਕਰਕੇ ਹਿੰਦੀ ਵਿੱਚ ਕਥਾ ਭਰ ਦਿਆਂਗੇ, ਤਾਂ ਕਿ ਜੇ ਸਿੰਧੀ ਵੀਰ ਨੇ ਉਹਨਾਂ ਨੂੰ ਅਸਲ ਪੰਜਾਬੀ ਸਮਝ ਲੱਗਦੀ ਗੁਜਰਾਤ ਵੱਲ ਅਤੇ ਮਹਾਰਾਸ਼ਟਰ ਵੱਲ, ਇਸ ਪ੍ਰਕਾਰ ਉਹ ਹਿੰਦੀ ਦੇ ਵਿੱਚ ਵੀ ਜਦੋਂ ਕਦੇ ਮਹਾਰਾਜ ਦੀ ਕਿਰਪਾ ਹੋਈ ਕਰਾਂਗੇ, ਥੋੜ੍ਹੀ ਥੋੜ੍ਹੀ ਕਰਕੇ ਉਹਨਾਂ ਨੂੰ ਵੀ ਪ੍ਰਸ਼ਾਦ ਇਹ ਮਿਲੂਗਾ ਕਥਾ ਦਾ। ਸਤਿਗੁਰੂ ਮਿਹਰ ਭਰਿਆ ਹੱਥ ਰੱਖਣ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਪਿਆਰ ਸਤਿਕਾਰ ਸਹਿਤ ਸਾਰੀਆਂ ਸੰਗਤਾਂ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, 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 ਵਾਹਿਗੁਰੂ।